ਨਾਮ ਧਿਆਈਐ ਜੀਉ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆਂ ਦੇ ਵਾਲੀ ਗਰੀਬ ਨਵਾਜ ਸਤਿਗੁਰੂ ਪਤਿਤ ਪਾਵਨ ਭਗਤ ਬਛਲ ਕਿਰਪਾ ਦੇ ਖਜ਼ਾਨੇ ਵਾਲੀਏ ਕੁਲ ਆਲਮ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦਾ ਸਦਕਾ ਆਪ ਗੁਰਮੁਖ ਮਾਏ ਭਾਈ ਮੇਰੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਾਵਨ ਹਾਜ਼ਰੀਆਂ ਭਰ ਕਰਕੇ ਜਨਮ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਹੁਣ ਸਤਿਗੁਰੂ ਸਾਹਿਬ ਜੀ ਦੀ ਜੋ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਤਿਸ ਦਾ ਸਮਾਂ ਹੋਇਆ ਹੈ। ਸਾਧ ਸੰਗਤ ਜੀ ਜੋ ਅੱਜ ਦਾ ਪਾਵਨ ਦਿਹਾੜਾ ਹੈ, ਅੱਜ ਦੇ ਦਿਹਾੜੇ ਮੇਰੇ ਗੁਰਦੇਵ ਸਤਿਗੁਰ ਸਾਹਿਬ ਜੀ ਦੇ ਪਾਵਨ ਸਾਹਿਬਜ਼ਾਦੇ ਸਾਹਿਬ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਡੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਜੋ ਕੱਲ੍ਹ ਦਾ ਦਿਹਾੜਾ ਬਤੀਤ ਹੋਇਆ ਹੈ ਤਿਸ ਦਿਹਾੜੇ ਵਿੱਚ ਸ਼ਹਾਦਤ ਦਾ ਜਾਮ ਪੀਤਾ ਹੈ, ਅੱਜ ਦੇ ਦਿਹਾੜੇ ਉਸ ਪਾਵਨ ਸਰੀਰਾਂ ਦਾ ਸੰਸਕਾਰ ਗੁਰੂ ਕੇ ਪਿਆਰ ਵਾਲੇ ਸਿੱਖ ਦੀਵਾਨ ਟੋਡਰ ਮੱਲ ਜੀ ਨੇ ਸਤਿਗੁਰੂ ਸਾਹਿਬ ਜੀ ਦੀ ਸਿੱਖੀ ਨੂੰ ਕਮਾਉਂਦਿਆਂ ਹੋਇਆਂ ਦੀਵਾਨ ਅਤਾਉਲਾ ਖਾਨ ਦੇ ਪਾਸੋਂ ਨਵਾਬ ਅਤਾਉਲਾ ਖਾਨ ਦੇ ਪਾਸੋਂ ਜਿਸ ਸਮੇਂ ਸਰਕਾਰ ਦਾ ਇਹ ਹੁਕਮ ਸੀ ਕਿ ਇਹਨਾਂ ਬਾਗੀਆਂ ਦੇ ਸਰੀਰ ਸਰਕਾਰੀ ਜ਼ਮੀਨ ਦੇ ਵਿੱਚ ਇਹਨਾਂ ਦਾ ਅੰਤਮ ਸੰਸਕਾਰ ਵੀ ਨਹੀਂ ਕੀਤਾ ਜਾਵੇਗਾ, ਅੰਤਮ ਕਿਰਿਆ ਨਹੀਂ ਕੀਤੀ ਜਾਵੇਗੀ। ਉਸ ਸਮੇਂ ਸਾਡੇ ਪੰਥ ਦੇ ਮਹਾਨ ਦੀਵਾਨ ਕਹਿ ਲਈਏ ਦੀਵਾਨ ਟੋਡਰ ਮੱਲ ਜੀ ਨੂੰ ਉਹਨਾਂ ਨੇ ਇੱਥੇ ਨਵਾਬ ਅਤਾਉਲਾ ਖਾਂ ਜਿਹੜਾ ਉਹਦੇ ਪਾਸੋਂ ਵਜ਼ੀਰ ਖਾਂ ਤੋਂ ਚੋਰੀ ਜਿਹੜੀ ਹੈ ਉਹ ਜਗ੍ਹਾ ਲੈ ਕਰਕੇ ਅਤੇ ਇਤਿਹਾਸ ਲਿਖਦਾ ਹੈ ਕਿ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹ ਧਰਤੀ ਦੀਵਾਨ ਟੋਡਰ ਮੱਲ ਜੀ ਨੇ ਉਹ ਲੈਣਾ ਕੀਤੀ ਹੈ ਜਿਸ 'ਤੇ ਸਾਹਿਬਜ਼ਾਦਿਆਂ ਦਾ ਅਤੇ ਮਾਤਾ ਜੀ ਦਾ ਸੰਸਕਾਰ ਕੀਤਾ ਹੈ। ਮੋਤੀ ਰਾਮ ਮਹਿਰਾ ਜੀ ਨੇ ਇਸ ਵਿੱਚ ਸਾਥ ਨਿਭਾਇਆ ਹੈ। ਕੈਸੀਆਂ ਅਲੌਕਿਕ ਘਟਨਾਵਾਂ ਹਨ। ਆਪ ਜੀ ਨੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਿਆ ਅਤੇ ਸੁਣਿਆ ਹੈ, ਕਿੱਡੀ ਵੱਡੀਆਂ ਬਖਸ਼ਾਂ ਸਾਡੇ 'ਤੇ ਕਰਕੇ ਗਏ ਹਨ। ਆਮ ਤੌਰ 'ਤੇ ਆਪਾਂ ਕਹਿੰਦੇ ਹਾਂ ਕਿ ਖਾਲਸਾ ਪੰਥ ਕਿਸੇ ਅੱਗੇ ਗੋਡੇ ਨਹੀਂ ਟੇਕਦਾ। ਖਾਲਸੇ ਨੂੰ ਕੋਈ ਸ਼ਬਦੀ ਜੰਗ 'ਚ ਗੁਰੂ ਕੇ ਸਿੱਖਾਂ ਨੂੰ ਹਰਾ ਨਹੀਂ ਸਕਦਾ। ਦਾਸ ਨੇ ਜੋ ਵਿਦਿਆ ਦਮਦਮੀ ਟਕਸਾਲ 'ਚੋਂ ਮਹਾਂਪੁਰਖਾਂ ਪਾਸੋਂ ਸਿੰਘ ਸਾਹਿਬ ਜੀ ਪਾਸੋਂ ਰਹਿ ਕਰਕੇ ਪੜ੍ਹੀ ਹੈ, ਮੇਰੇ ਉਸਤਾਦ ਜੀ ਨੇ ਮੈਨੂੰ ਇਹ ਪੜ੍ਹਾਇਆ ਕਿ ਪੁੱਤ ਇਸ ਦਾ ਕਾਰਨ ਹੈ। ਕਦੀ ਜ਼ਾਲਮ ਸਰਕਾਰ ਨੇ ਇਹ ਸੋਚਿਆ ਕਿ ਮਾਤਾ ਬਜ਼ੁਰਗ ਹੈ, ਮਾਂ ਦਾ ਤਜਰਬਾ ਜ਼ਿਆਦਾ ਹੋਵੇਗਾ ਬਚਨਾਂ ਦੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾ ਹਨ, ਆਪਾਂ ਬਚਨਾਂ ਵਿੱਚ ਇਹਨਾਂ ਨੂੰ ਜਿੱਤ ਨਹੀਂ ਸਕਾਂਗੇ, ਇਹ ਭਰਮਾਏ ਨਹੀਂ ਜਾਣਗੇ। ਯਤਨ ਕੀਤਾ ਕਿ ਬੱਚਿਆਂ ਨੂੰ ਭਰਮਾ ਲਵਾਂਗੇ, ਪਰ ਇਹ ਵਿਚਾਰੇ ਕੀ ਜਾਣਨ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜੰਦ ਹਨ, ਵੱਡੀ ਕਚਹਿਰੀ ਵੀ ਇਹਨਾਂ ਨੂੰ ਹਰਾ ਨਹੀਂ ਸਕਦੀ। ਅਤੇ ਫਿਰ ਆਪਾਂ ਕਹਿੰਦੇ ਜੀ ਆਪਾਂ ਕਿਸੇ ਜ਼ਾਲਮ ਸਰਕਾਰ ਅੱਗੇ ਗੋਡੇ ਨਹੀਂ ਟੇਕਦੇ, ਉਸਦਾ ਕਾਰਨ ਹੈ। ਮੇਰੇ ਉਸਤਾਦ ਜੀ ਕਹਿਣ ਲੱਗੇ ਪੁੱਤ ਇਸ ਦਾ ਕਾਰਨ ਇਹ ਹੈ ਕਿ ਸਾਹਿਬਜ਼ਾਦਿਆਂ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ, ਉਹਨਾਂ ਨੇ ਗੋਡਿਆਂ ਦੀਆਂ ਚੱਪਣੀਆਂ ਲੁਹਾਈਆਂ ਹੀ ਇਸ ਕਰਕੇ ਨੇ ਗੁਰਸਿੱਖਾ ਰਹਿੰਦੀ ਦੁਨੀਆਂ ਤੱਕ ਤੈਨੂੰ ਕਿਸੇ ਜ਼ਾਲਮ ਸਰਕਾਰ ਅੱਗੇ ਆਪਣੇ ਗੋਡੇ ਨਾ ਟੇਕਣੇ ਪੈਣ। ਤੂੰ ਆਪਣੇ ਗੋਡਿਆਂ ਦੇ ਭਾਰ ਖਲੋਤਾ ਰਵੇਂ। ਵੇਖ ਅਸੀਂ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਆਪਣੇ ਗੋਡਿਆਂ ਦੀਆਂ ਚੱਪਣੀਆਂ ਲੁਹਾ ਕਰਕੇ ਤੈਨੂੰ ਰਹਿੰਦੀ ਦੁਨੀਆਂ ਤੱਕ ਸੁਰਜੀਤ ਕਰਕੇ ਚੱਲੇ ਹਾਂ। ਇਹ ਸਾਡੀ ਗੈਰਤ ਦਾ ਇਤਿਹਾਸ। ਅਸੀਂ ਗੈਰਤਮੰਦ ਦਾ ਸਬਕ, ਗੈਰਤਮੰਦੀ ਦਾ ਸਬਕ, ਸਵੈ ਜੀਵਨ, ਕਿਵੇਂ ਮਰਦਾਂ ਦੀ ਕੌਮ ਸੰਸਾਰ 'ਤੇ ਜੀਂਦੀ ਹੈ, ਇਹ ਸਾਨੂੰ ਸਬਕ ਪੜ੍ਹਾ ਕਰਕੇ ਗਏ ਨੇ। ਆ ਜਿਹੜੇ ਕੁਝ ਕੁ ਆਪਣੇ ਆਪ ਨੂੰ ਸਿਆਣੇ ਦੱਸਣ ਵਾਲੇ ਇਹ ਕਹਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਉੱਥੇ ਪਾਈ ਬੜੀ ਸਜਾਵਟ ਕੀਤੀ ਹੁੰਦੀ ਹੈ, ਇਹ ਲੜੀਆਂ ਨਹੀਂ ਲੱਗਣੀਆਂ ਚਾਹੀਦੀਆਂ, ਇਹ ਕਹਿਰ ਦਾ ਮਹੀਨਾ ਹੈ। ਨਹੀਂ ਗੁਰਸਿੱਖੋ, ਚੁੱਲ੍ਹਿਆਂ ਵਿੱਚ ਪਾਣੀ ਉਹਨਾਂ ਦੇ ਪੈਂਦਾ ਹੈ ਜਿਨ੍ਹਾਂ ਦਾ ਕੋਈ ਮਰ ਜਾਵੇ। ਜਿਨ੍ਹਾਂ ਦੇ ਘਰ ਦੇ ਮਰ ਜਾਣ ਉਹ ਆਪਣੇ ਚੁੱਲ੍ਹਿਆਂ 'ਚ ਪਾਣੀ ਪਾ ਕੇ ਅਤੇ ਚੁੱਲ੍ਹੇ ਠੰਡੇ ਕਰਦੇ ਨੇ ਅਤੇ ਸੋਗ ਮਨਾਉਂਦੇ ਹਨ। ਗੈਰਤਮੰਦ ਕੌਮਾਂ, ਮਰਦਾਂ ਦੀਆਂ ਕੌਮਾਂ ਆਪਣੇ ਵਡੇਰਿਆਂ ਦੇ ਜਿਨ੍ਹਾਂ ਦੇ ਸ਼ਹੀਦ ਹੋਣ ਜੀਵਨ ਦੀ ਜਾਚ ਸਿਖਾ ਕੇ ਜਾਣ, ਉਹਨਾਂ ਦੇ ਉਸ ਦਿਹਾੜਿਆਂ ਦੇ ਉੱਤੇ ਇਕੱਤਰ ਹੋ ਕੇ ਆਪਣੀ ਗੈਰਤਮੰਦੀ ਦੇ ਫਲਸਫੇ ਨੂੰ ਦੁਬਾਰਾ ਚੇਤੇ ਕਰਦੀਆਂ ਹਨ। ਜਿਨ੍ਹਾਂ ਦਾ ਇੱਕ ਇੱਕ ਸ਼ਹੀਦ ਹੋਇਆ ਨਾ, ਉਹ ਦੁਨੀਆਂ ਵਿੱਚ ਲਾਈਟਾਂ ਲਾ ਕਰਕੇ ਅਤੇ ਰੋਸ਼ਨੀ ਦੇਣ ਦਾ ਯਤਨ ਕਰਦੇ ਨੇ। ਇਸ ਦਿਹਾੜੇ ਸਾਡਿਆਂ ਨੇ ਰੋਸ਼ਨੀ ਦਿੱਤੀ ਹੈ। ਅਤੇ ਭਾਈ, ਆਪਾਂ ਨੂੰ ਇਹ ਵਿਚਾਰ ਕਰਨੀ ਪਵੇਗੀ ਕਿ ਲੋਕੀ ਤਾਂ ਆਪਣੇ ਬਜ਼ੁਰਗਾਂ ਦੇ ਸ਼ਹੀਦੀ ਦਿਹਾੜੇ ਮਨਾਉਂਦੇ ਹੋਣਗੇ। ਤਨ ਕਲਗੀ ਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ, ਪਾਵਨ ਸਾਹਿਬਜ਼ਾਦੇ ਸਹਿ ਬਾਬਾ ਜ਼ੋਰਾਵਰ ਸਿੰਘ, ਸਹਿ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਨੇ ਇਹ ਅਦੁੱਤੀ ਸ਼ਹਾਦਤ ਦੇ ਕਰਕੇ ਸਾਨੂੰ ਜਿੰਨਾ ਚਿਰ ਇਹ ਤਰਲੋਕੀ ਰਵੇਗੀ, ਜਿੰਨਾ ਚਿਰ ਇਹ ਸੰਸਾਰ ਰਵੇਗਾ, ਓਨੇ ਚਿਰ ਲਈ ਇਸ ਕੌਮ ਨੂੰ ਅਮਰ ਕਰ ਦਿੱਤਾ ਹੈ। ਉਹਨਾਂ ਪਾਵਨ ਸਾਹਿਬਜ਼ਾਦਿਆਂ ਦਾ, ਉਸ ਮਾਤਾ ਜੀ ਦਾ ਅੱਜ ਦੇ ਦਿਹਾੜੇ ਸੰਸਕਾਰ ਕੀਤਾ ਗਿਆ, ਜਿਸ ਮਾਤਾ ਜੀ ਨੇ ਕਿੰਨਾ ਲੰਮਾ ਸਮਾਂ ਨਿਰਇੱਛਤ ਹੋ ਕਰਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸੇਵਾ ਕੀਤੀ। ਮਾਤਾ ਜੀ ਦਾ ਕਿਹੋ ਜਿਹਾ ਜੀਵਨ ਹੈ ਆਪਾਂ ਪੜ੍ਹੀਏ। ਭਾਈ, ਕੋਈ ਇੱਛਾ ਹੀ ਨਾ ਕਰੇ ਸੰਸਾਰ 'ਤੇ, ਹਰੇਕ ਔਰਤ ਆਪਣੇ ਪਤੀ ਪਾਸੋਂ ਕੋਈ ਨਾ ਕੋਈ ਇੱਛਾ ਰੱਖਦੀ ਹੈ, ਪਰ ਧੰਨ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਜੇ ਪਤੀ ਦੀ ਸੇਵਾ ਵਿੱਚ ਹੈ ਫਿਰ ਵੀ ਕੋਈ ਚਿੱਤ ਵਿੱਚ ਇੱਛਾ ਨਹੀਂ। ਜੇ ਪੁੱਤਰ ਸਤਿਗੁਰੂ ਸਾਹਿਬ ਜੀ ਦੇ ਪਾਸ ਰਹਿ ਕਰਕੇ ਭਾਵੇਂ ਸਾਰਾ ਪੰਥ ਦੀ ਮਾਤਾ ਦੇ ਨਾਮ ਨਾਲ ਸਤਿਕਾਰ ਦੇ ਰਿਹਾ ਹੈ, ਇੱਕ ਦਿਹਾੜਾ ਮਾਤਾ ਗੁਜਰ ਕੌਰ ਜੀ ਦੇ ਜੀਵਨ ਦਾ ਅਜਿਹਾ ਨਹੀਂ ਪੜੋਗੇ ਜਿਸ ਦਿਨ ਮਾਤਾ ਜੀ ਨੇ ਗੁਰੂ ਘਰ ਦੀ ਸੇਵਾ ਕੋਈ ਇੱਛਾ ਰੱਖ ਕੇ ਕੀਤੀ। ਇਹ ਸਾਡੀ ਦਾਦੀ ਅੰਮਾ ਨੇ, ਸਾਡੇ ਮਾਤਾ ਜੀ ਨੇ ਸਾਨੂੰ ਇਹ ਸਬਕ ਪੜਾਇਆ ਹੈ। ਤੇ ਫਿਰ ਵੇਖੋ, ਸਾਹਿਬਜ਼ਾਦਿਆਂ ਦੇ ਨਾਲ ਹੀ ਇਹ ਸੰਸਾਰ ਤੋਂ ਜਾਣਾ, ਜੋ ਜ਼ਿੰਮੇਵਾਰੀ ਮੇਰੇ ਸਤਿਗੁਰੂ ਸਾਹਿਬ ਜੀ ਨੇ ਸਿਰ 'ਤੇ ਪਾਈ ਹੈ ਕਿ ਇਹਨਾਂ ਦੋਹਾਂ ਨੂੰ ਲਾੜੀ ਮੌਤ ਜਿਸ ਸਮੇਂ ਵਿਆਉਣਗੇ ਤੁਸੀਂ ਇਹਨਾਂ ਦੇ ਨਾਲ ਹੋਵੋਗੇ, ਉਹਨਾਂ ਨੂੰ ਬਾਖੂਬੀ ਨਿਭਾ ਕਰਕੇ ਸਾਨੂੰ ਗੈਰਤਮੰਦੀ ਦਾ ਪਾਠ ਪੜਾਉਂਦੇ ਹੋਏ ਮਾਤਾ ਜੀ ਨਾਲ ਗਏ। ਧੰਨ ਉਹ ਗੁਰਸਿੱਖ ਜਿਸ ਨੇ ਇਹ ਵੱਡਾ ਕਾਰਜ ਸਾਹਿਬਜ਼ਾਦਿਆਂ ਦੇ ਸੰਸਕਾਰ ਦੀ ਸੇਵਾ ਕਰਨ ਵਿੱਚ ਨਿਭਾਇਆ। ਅਜੋਕੇ ਸਮੇਂ ਵਿੱਚ ਅਸੀਂ ਆਪਣੀ ਬੁੱਧੀ ਮੁਤਾਬਕ ਉਹਨਾਂ ਮੋਹਰਾਂ ਦੀ ਕਿ 74,000 ਮੋਹਰਾਂ ਜਿਹੜੀਆਂ ਖੜੀਆਂ ਕਰਕੇ ਅਤੇ ਉਸ ਗੁਰਸਿੱਖ ਨੇ ਉਹ ਧਰਤੀ ਖਰੀਦੀ, ਅਜੋਕੇ ਸਮੇਂ ਵਿੱਚ ਉਹਦਾ ਇਤਨਾ ਮੁੱਲ ਬਣਦਾ ਹੈ। ਨਹੀਂ ਗੁਰਸਿੱਖੋ, ਜਿਸ ਧਰਤੀ ਦੇ ਉੱਤੇ ਉਹ ਪਾਵਨ ਸਾਹਿਬਜ਼ਾਦਿਆਂ ਦੇ ਸਰੀਰ ਰੱਖੇ ਗਏ, ਉਹ ਜੋ ਪਾਵਨ ਸਥਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਾਲਾ ਹੈ, ਉਹਦੀ ਕੀਮਤ ਰੁਪਈਆਂ ਵਿੱਚ ਤੈਅ ਕੀਤੀ ਹੀ ਜਾ ਸਕਦੀ ਹੈ। ਜੇ ਆਪਾਂ ਉਸਦੀ ਕੀਮਤ ਰੁਪਈਆਂ ਵਿੱਚ, ਜੇ ਉਸ ਧਰਤੀ ਨੂੰ ਮਾਇਆ ਦੇ ਨਾਲ ਤੋਲਣ ਜਾਵਾਂਗੇ, ਅਤੇ ਜਿਤਨੀ ਕਬੀਰ ਦੀ ਮਾਇਆ ਹੈ, ਜਿਤਨਾ ਸੰਸਾਰ ਦਾ ਧਨ ਹੈ, ਸਾਰਾ ਵੀ ਇੱਕ ਪਾਸੇ ਰੱਖ ਦਈਏ, ਉਸ ਧਰਤੀ ਵਿੱਚ ਸੂਈ ਜਿੰਨੀ ਜਗ੍ਹਾ ਵੀ ਉਹ ਸਾਰੇ ਦਾ ਸਾਰਾ ਧਨ ਖਰੀਦ ਨਹੀਂ ਸਕਦਾ। ਪੂਰੀ ਧਰਤੀ 'ਤੇ ਦੂਰ ਦੀ ਗੱਲ ਨਾ, ਇੱਕ ਸੂਈ ਜਿੰਨੀ ਜਗ੍ਹਾ ਵੀ ਉਸ ਧਰਤੀ ਵਿੱਚੋਂ ਕੁਬੇਰ ਦੀ ਸਾਰੀ ਮਾਇਆ ਖਰੀਦ ਨਹੀਂ ਸਕਦੀ। ਉਹ ਧਰਤੀ ਇੰਨੀ ਪਵਿੱਤਰ ਹੈ, ਉਹ ਧਰਤੀ ਬਹੁਮੁੱਲੀ ਹੈ, ਉਸ ਦਿਹਾੜੇ ਉਸ ਸਿੱਖ ਦੀ ਸ਼ਰਧਾ ਜਿਹੜੀ ਉਹ ਮਹਾਨ ਸ਼ਰਧਾ ਹੈ। ਪਤਾ ਹੈ ਜਿਹੜੀ ਸੇਵਾ ਮੈਂ ਕਰ ਰਿਹਾ ਹਾਂ ਇਹਨੂੰ ਕੇਵਲ ਇੰਨਾ ਕਹਿਣਾ, ਵੇਖੀਏ ਮਾਇਆ ਦੇ ਨਾਲ ਤੇ ਕੋਈ ਕੁਝ ਵੀ ਖਰੀਦ ਸਕਦਾ ਜਿਸ ਦੇ ਪਾਸ ਮਾਇਆ ਹੋਵੇ, ਪਰ ਪਤਾ ਹੋਵੇ ਇਹ ਮਾਇਆ ਖਰਚਣ ਤੋਂ ਬਾਅਦ ਮੇਰੀ ਸਰਕਾਰ ਦੇ ਨਾਲ ਦੁਸ਼ਮਣੀ ਪੈ ਜਾਵੇਗੀ, ਇਹ ਵੱਡੀ ਬਾਤ ਹੈ। ਜਿਹਦੇ ਪਾਸ ਮਾਇਆ ਹੈ, ਆਪਾਂ ਵੇਖ ਲਈਏ ਆਪਣੇ ਚੁਫੇਰੇ, ਅੱਜ ਵੀ ਮਾਇਆ ਧਾਰੀ ਸਿੱਖ ਹੋਣਗੇ ਪਰ ਮਾਇਆ ਖਰਚ ਕੇ ਯਤਨ ਇਹ ਕਰਦੇ ਹਾਂ ਸਾਡੀ ਸਰਕਾਰ ਨਾਲ ਸਾਂਝ ਬਣੇ। ਇਹ ਯਤਨ ਨਹੀਂ ਕਿ ਸਾਡੀ ਸਰਕਾਰ ਦੇ ਨਾਲ ਦੁਸ਼ਮਣੀ ਪੈ ਜਾਵੇ, ਇਹ ਯਤਨ ਕੋਈ ਨਹੀਂ ਜੇ ਕਰਦਾ। ਇਹ ਸੇਵਕ ਭਾਵਨਾ ਵਾਲਾ, ਸ਼ਰਧਾ ਭਾਵਨਾ ਵਾਲਾ ਗੁਰਸਿੱਖ ਹੀ ਕਰ ਸਕਦਾ। ਤੇ ਇੱਕ ਪਾਸ ਮਾਇਆ ਹੈ, ਜਿਸ ਦੂਸਰੇ ਸਿੱਖ ਦਾ ਇਤਿਹਾਸ ਪੜ੍ਹਦੇ ਉਹ ਗਰੀਬੜਾ ਜਿਹਾ ਵਿਚਾਰਾ, ਉਹਦੇ ਪਾਸ ਮਾਇਆ ਨਹੀਂ ਪਰ ਕਹਿੰਦਾ ਮੈਂ ਸਰੀਰ ਨਾਲ ਸੇਵਾ ਤੇ ਦੀਵਾਨ ਜੀ ਜ਼ਰੂਰ ਕਰਾਂਗਾ। ਨਾ ਇਹ ਜਿਹੜੇ ਸਰੀਰ ਹਨ ਇਹਨਾਂ ਦੇ ਸੰਸਕਾਰ ਵਿੱਚ ਸਾਡਾ ਸਾਰਾ ਹੀ ਪਰਿਵਾਰ, ਬਾਬੇ ਮੋਤੀ ਰਾਮ ਮਹਿਰਾ ਜੀ ਦੇ ਸਾਰੇ ਪਰਿਵਾਰ ਨੇ ਸੇਵਾ ਨਿਭਾਈ। ਤੇ ਫਿਰ ਵੇਖੋ ਸੇਵਾ ਨਿਭਾਉਣ ਦੇ ਫਲ ਵਿੱਚ ਉਹਨਾਂ ਨੂੰ ਵੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੋਦੀ ਦਾ ਨਿੱਘ ਪ੍ਰਾਪਤ ਹੋਇਆ ਹੈ। ਉਹ ਕਿਵੇਂ ਜੀ? ਆਪਾਂ ਬਚਨ ਸੁਣੇ ਹੋਣਗੇ ਗੁਰਸਿੱਖਾਂ ਪਾਸੋਂ, ਇਤਿਹਾਸਕਾਰਾਂ ਪਾਸੋਂ, ਵਿਦਵਾਨਾਂ ਪਾਸੋਂ, ਵੀ ਦੋਵੇਂ ਬੱਚੇ ਜਿਹੜੇ ਸਾਡੇ ਬਾਬੇ ਹਨ ਉਹਨਾਂ ਨੇ ਬਚਨ ਕੀਤੇ ਕਿ ਸਹਿਬ ਬਾਬਾ ਫਤਿਹ ਸਿੰਘ ਜੀ ਨੇ ਕਿਹਾ ਭਰਾਤਾ ਜੀ ਮੈਂ ਤੁਹਾਡੇ ਨਾਲ ਉਹ ਪਹਿਲਾਂ ਜਾ ਕਰਕੇ ਬਾਪੂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਗੋਦੀ ਦਾ ਆਨੰਦ ਮਾਣਾਂਗਾ। ਸਹਿਬ ਬਾਬਾ ਜ਼ੋਰਾਵਰ ਸਿੰਘ ਜੀ ਨੇ ਬਚਨ ਕੀਤੇ ਕੋਈ ਨਹੀਂ ਭਰਾਤਾ ਜੀ, ਹੈ ਤੇ ਧੱਕਾ ਆਏ ਸੋ ਮਗਰੋਂ ਚੱਲੇ ਜੇ ਪਹਿਲਾਂ, ਪਰ ਅਸੀਂ ਵੀ ਤੁਹਾਡੇ ਮਗਰ ਤੁਹਾਡੇ ਨਾਲ ਹੀ ਪਹੁੰਚ ਜਾਵਾਂਗੇ। ਪਰ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਜਿਨ੍ਹਾਂ ਦਾ ਸਾਰਾ ਪਰਿਵਾਰ, ਜੇ ਸਮੇਂ ਵਜ਼ੀਰ ਖਾਨ ਨੂੰ ਪਤਾ ਲੱਗਾ ਕਿ ਦੁੱਧ ਦੀ ਸੇਵਾ ਕੀਤੀ ਹੈ, ਸੰਸਕਾਰ ਵਿੱਚ ਸੇਵਾ ਨਿਭਾਈ ਹੈ, ਬਾਬੇ ਮੋਤੀ ਰਾਮ ਮਹਿਰੇ ਦਾ ਸਾਰੇ ਦਾ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਕਰਕੇ ਤੇ ਸ਼ਹੀਦ ਕੀਤਾ ਗਿਆ। ਤਨ ਕੋਟਾਣ ਕੋਟ ਪ੍ਰਣਾਮ ਉਸ ਮਹਾਂਪੁਰਖ ਦੇ ਸਮੁੱਚੇ ਪਰਿਵਾਰ ਦੇ ਚਰਨਾਂ ਦੇ ਉੱਤੇ, ਧੰਨ ਹੋ ਜਿਨ੍ਹਾਂ ਨੂੰ ਗੁਰੂ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਦੀ ਸਿੱਖੀ ਨਾਲ ਇੰਨਾ ਪ੍ਰੇਮ ਹੈ। ਇਹ ਅਥਾਹ ਪ੍ਰੇਮ ਦੀ ਗਾਥਾ ਹੈ ਦੀਵਾਨ ਟੋਡਰ ਮੱਲ ਜੀ। ਇਤਿਹਾਸਕਾਰਾਂ ਦੀ ਇੱਥੇ ਵੱਖੋ ਵੱਖਰੀ ਮਤ ਹੈ। ਕੁਝ ਗੁਰਮੁਖ ਪਿਆਰੇ ਕਹਿੰਦੇ ਹਨ ਕਿ ਦੀਵਾਨ ਟੋਡਰ ਮੱਲ ਜੀ ਨੂੰ ਸਮੇਤ ਪਰਿਵਾਰ ਸ਼ਹੀਦ ਕੀਤਾ ਗਿਆ। ਕੁਝ ਕੁ ਨੇ ਇਹ ਲਿਖਿਆ ਹੈ ਕਿ ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਉਜਾੜ ਦਿੱਤੀ ਗਈ, ਜਿਸ ਸਿੱਖ ਦੇ ਨਾਲ ਹਰ ਸਮੇਂ 400 ਘੋੜ ਸਵਾਰ ਤਿਆਰ ਬਰ ਤਿਆਰ ਰਹਿੰਦਾ ਹੈ, ਹਜ਼ਾਰਾਂ ਸੇਵਕ ਜਿਸ ਦੀ ਸੇਵਾ ਵਿੱਚ ਹਾਜ਼ਰ ਹਨ, ਉਹਦਾ ਸਭ ਕੁਝ ਹੀ ਲੁੱਟ ਕਰਕੇ ਉਹਦੀ ਹਵੇਲੀ ਉਜਾੜ ਪੁਜਾੜ ਕਰਕੇ ਤੇ ਇਸ ਸਰਹੰਦ ਦੀ ਧਰਤੀ ਤੋਂ ਦੀਵਾਨ ਟੋਡਰ ਮੱਲ ਜੀ ਨੂੰ ਬੇਇੱਜ਼ਤ ਕਰਕੇ ਤੋਰਿਆ ਗਿਆ। ਕੁਝ ਕੁ ਨੇ ਇਹ ਲਿਖਿਆ ਹੈ, ਪਰ ਸੰਪਰਦਾਇ ਮਹਾਂਪੁਰਖਾਂ ਅਨੁਸਾਰ, ਵਿਦਵਾਨਾਂ ਅਨੁਸਾਰ ਇਹ ਮਤ ਹੈ ਕਿ ਦੀਵਾਨ ਟੋਡਰ ਮੱਲ ਜੀ ਦੀ ਵੀ ਸ਼ਹਾਦਤ ਇਸੇ ਹੀ ਕਰਕੇ ਵਜ਼ੀਰ ਖਾਨ ਨੇ ਕਰਵਾ ਦਿੱਤੀ ਕਿ ਇਸ ਨੇ ਗੁਰੂ ਕੇ ਸਾਹਿਬਜ਼ਾਦੇ ਤੇ ਮਾਤਾ ਜੀ ਦਾ ਸੰਸਕਾਰ ਕੀਤਾ। ਉਹ ਪਾਵਨ ਦਿਹਾੜਾ ਗੁਰੂ ਕੇ ਪਿਆਰੇ ਖਾਲਸਾ ਜੀ ਅੱਜ ਹੈ, ਜਿਸ ਦਿਹਾੜੇ ਵਿੱਚ ਅੱਜ ਆਪਾਂ ਵਰਤ ਰਹੇ ਹਾਂ। ਧੰਨ ਸਤਿਗੁਰੂ ਸਾਹਿਬ ਕਲਗੀਧਰ ਪ੍ਰੀਤਮ ਜੀ ਸਾਡੇ 'ਤੇ ਕਿਰਪਾ ਕਰਨ, ਰਹਿਮਤ ਕਰਨ। ਇਹ ਇਤਿਹਾਸ ਸਾਨੂੰ ਸਦੀ ਵੀ ਚੇਤੇ ਰਹੇ ਅਤੇ ਇਹ ਇਤਿਹਾਸ ਉਹਨਾਂ ਨੂੰ ਵੀ ਚੇਤੇ ਰਹੇ ਜਿਹੜੇ ਗੁਰਦੁਆਰੇ ਆ ਕੇ ਕਹਿੰਦੇ ਨਾ ਮੈਨੂੰ ਕੁਰਸੀ ਡਾਹ ਕੇ ਦੇ, ਉਹ ਤੇਰੇ ਗੋਡੇ ਕੇਵਲ ਇਸ ਕਰਕੇ ਸਿੱਧੇ ਕੀਤੇ ਸਨ ਕਿ ਇਹ ਸਰਕਾਰਾਂ ਅੱਗੇ ਨਾ ਟੇਕੀ। ਬੇਵਕੂਫਾ ਲੋਕਾ, ਤੈਨੂੰ ਇਹ ਨਹੀਂ ਸੀ ਕਿਹਾ ਕਿ ਗੁਰਦੁਆਰੇ ਆ ਕੇ ਵੀ ਤੂੰ ਕੁਰਸੀਆਂ ਮੰਗੇ ਅਤੇ ਤੇਰੇ ਗੋਡੇ ਮੁੜਨਾ, ਇਹ ਗੋਡੇ ਮੁੜਨ ਅਤੇ ਕੇਵਲ ਗੁਰੂ ਅੱਗੇ ਮੁੜਨ, ਇਹ ਸਿਰ ਝੁਕੇ ਅਤੇ ਕੇਵਲ ਗੁਰੂ ਅੱਗੇ ਝੁਕੇ। ਇਹ ਸਬਕ ਅੱਜ ਦੇ ਦਿਹਾੜੇ ਪੜ੍ਹਾ ਕੇ ਗਏ ਸਨ, ਇਹ ਸਬਕ ਸਾਨੂੰ ਚੇਤੇ ਰਹੇ। ਹੁਣ ਜੋ ਅੱਜ ਦੇ ਦਿਹਾੜੇ ਸਤਿਗੁਰੂ ਸਾਹਿਬ ਜੀ ਨੇ ਸਾਡੇ 'ਤੇ ਦਾਤ ਬਖਸ਼ਿਸ਼ ਕੀਤੀ ਹੈ ਹੁਕਮਨਾਮੇ ਦੇ ਰੂਪ ਵਿੱਚ, ਆਓ ਜੋ ਕਿਰਪਾ ਕਰ ਰਹੇ ਹਨ ਗੁਰਦੇਵ ਸਤਿਗੁਰੂ ਸਾਹਿਬ ਜੀ, ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧਨਾਸਰੀ ਰਾਗ ਦੇ ਅੰਦਰ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਦੀ ਉਥਾਨਕਾ ਸੰਪਰਦਾਇ ਮਹਾਂਪੁਰਖਾਂ ਨੇ ਇਸ ਤਰੀਕੇ ਨਾਲ ਪੜ੍ਹਾਈ ਹੈ ਕਿ ਧੰਨ ਗੁਰਦੇਵ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਜਾ ਕਰਕੇ ਆਪਣੇ ਮੁਬਾਰਕ ਚਰਨ ਪਾਵਣਾ ਕੀਤੇ ਹਨ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ 'ਤੇ ਨਤਮਸਤਕ ਹੋਏ ਸਿੱਖ ਸੰਗਤਾਂ ਜਿਤਨੀਆਂ ਗੋਇੰਦਵਾਲ ਸਾਹਿਬ ਜੀ ਦੀਆਂ ਹਨ ਉਹਨਾਂ ਆਣ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ। ਸੁੰਦਰ ਸੰਘਾਸਨ ਸੁਭਾਏਮਾਨ ਕਰਕੇ ਮੇਰੇ ਸਤਿਗੁਰੂ ਸਾਹਿਬ ਜੀ ਨੂੰ ਉੱਤੇ ਬਿਠਾਇਆ ਗਿਆ। ਗੁਰਸਿੱਖਾਂ ਨੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਗੋਇੰਦਵਾਲ ਸਾਹਿਬ ਵਾਲਿਆਂ ਨੇ, ਮਹਾਰਾਜ ਜੀ ਆਪ ਕਿਰਪਾ ਕਰੋ। ਜਦ ਇਸ ਸਥਾਨ 'ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਸੁਭਾਏਮਾਨ ਹੋਇਆ ਕਰਦੇ ਸਨ, ਉਹ ਆਪ ਕਿਰਪਾ ਕਰਕੇ ਰਹਿਮਤ ਕਰਕੇ ਨਾਮ ਜਪਣ ਦਾ ਉਪਦੇਸ਼ ਦਿੰਦੇ, ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਨੂੰ ਤਰਵਾਸ ਮਿਲਦਾ, ਸਾਡੇ ਚਿੱਤ 'ਚ ਖੇੜਾ ਆਨੰਦ ਦੀ ਬਖਸ਼ਿਸ਼ ਪ੍ਰਾਪਤ ਹੁੰਦੇ। ਆਪ ਜੀ ਨੇ ਕਿਰਪਾ ਕੀਤੀ ਹੈ ਮਹਾਰਾਜ, ਤੁਸੀਂ ਆਏ ਹੋ ਦਿਆਲਤਾ ਕਰਕੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ, ਆਪ ਕਿਰਪਾ ਕਰਕੇ ਤੁਸੀਂ ਵੀ ਸਾਡੇ 'ਤੇ ਬਖਸ਼ਿਸ਼ ਕਰੋ, ਤੁਸੀਂ ਵੀ ਸਾਨੂੰ ਨਾਮ ਜਪਣ ਦਾ ਉਪਦੇਸ਼ ਬਖਸ਼ਿਸ਼ ਕਰੋ। ਇਹੋ ਜਿਹਾ ਪਾਵਨ ਸ਼ਬਦ ਉਚਾਰਨ ਕਰੋ ਜਿਸ ਨਾਲ ਸਾਰੇ ਸੰਕਿਆਂ ਦੀ ਨਿਵਰਤੀ ਹੋ ਜਾਵੇ ਜੀ। ਤਾਂ ਉਸ ਸਮੇਂ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ, ਜਿਸ ਨੂੰ ਸ਼ੰਤ ਭਾਵ, ਜਿਸ ਵਿੱਚ ਸੰਗੀਤ ਅਤੇ ਕਾਵਿ ਦੋਵੇਂ ਚੀਜ਼ਾਂ ਰਲਾ ਕਰਕੇ ਇਹ ਸ਼ੰਤ ਦੀ ਚਾਲ ਬਣਾ ਕਰਕੇ ਪਹਿਲੇ ਘਰ ਸੁਰਤਾਲ ਦੇ ਵਿੱਚ ਇਹ ਸ਼ਬਦ ਗਾਇਨ ਕੀਤਾ ਹੈ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਮੇਰੇ ਗੁਰਦੇਵ ਪਾਵਨ ਮੰਗਲ ਕਰਦੇ ਹਨ, ਏਕੋ ਅਦਵੈਤ ਬ੍ਰਹਮ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸੱਚੇ ਗੁਰਾਂ ਪੂਰੇ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜੋ ਪ੍ਰਾਪਤ ਹੁੰਦਾ ਹੈ ਜੀ। ਸੋ ਗੁਰਸਿੱਖੋ ਕੀ ਪੁੱਛਦੇ ਹੋ, ਨਾਮ ਦਾ ਉਪਦੇਸ਼ ਦਵੋ। ਹਾਂ ਭਾਈ ਜੀ, ਹਰੀ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਨਾ ਤਾਂ ਨਾਮ ਧਿਆਇਆ ਜਾ ਸਕਦਾ ਹੈ, ਵਰਨਾ ਜਿਤਨੇ ਮਰਜ਼ੀ ਵੀ ਸੰਸਾਰੀ ਜੀਵ ਜਾਂ ਕੋਈ ਤਪੱਸਵੀ ਹੋ ਕਰਕੇ ਜ਼ੋਰ ਲਾ ਕਰਕੇ ਯਤਨ ਕਰੇ ਕਿ ਮੈਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪ ਲਵਾਂ, ਨਹੀਂ ਜਪਿਆ ਜਾਵੇਗਾ। ਵੇਖ ਲਈਏ ਕਿੰਨੇ ਲੋਕ ਤਪ ਕਰਨ ਲਈ ਤੁਰੇ, ਓੜਕ ਹਾਰ ਕਰਕੇ ਘਰਾਂ ਨੂੰ ਵਾਪਸ ਆਉਣਾ ਪਿਆ ਨਾ, ਜਿਸ 'ਤੇ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ। ਕਈ ਸਾਲਾਂ ਦੀ ਕਥਾ ਸੁਣ ਕੇ ਵੀ ਭਾਈ ਨਾਮ ਜਪਣ ਦਾ ਹੀਆ ਨਹੀਂ ਪੈਂਦਾ, ਪਰ ਕਈ ਵਾਰੀ ਆਪਾਂ ਇਤਿਹਾਸ 'ਚ ਪੜ੍ਹਦੇ ਹਾਂ, ਇੱਕ ਬਾਲਕ ਨੂੰ ਮਾਂ ਨੇ ਸਿਰਫ ਇੰਨਾ ਹੀ ਕਿਹਾ, ਪੁੱਛ ਲਿਆ ਮਾਤਾ ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਸਭ ਹੋਵਣ ਮੀਤਾ। ਇੱਕ ਪੰਗਤੀ ਇੱਕੋ ਹੀ ਬਚਨ ਮਾਂ ਨੇ ਕਿਹਾ, ਪੁੱਤਰ ਪਰਮੇਸ਼ਰ ਆਰਾਧੀਏ ਜਿੰਦੂ ਹੋਈਏ ਪਵਨ ਪਨੀਤਾ। ਇੱਕ ਪੰਗਤੀ ਦੇ ਨਾਲ ਹੀ ਜੀਵਨ ਸੁਧਰ ਗਿਆ, ਜਿਹਨੂੰ ਆਪਾਂ ਅੱਗੇ ਪੜ੍ਹਦੇ, ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਭਏ ਅਤੀਤਾ। ਨਾਰਦ ਮੁਨ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ, ਪਿੱਛੋਂ ਰਾਜੇ ਸੱਦਿਆ ਅਬ ਚਲ ਰਾਜ ਕਰੋ ਸਦ ਨੀਤਾ। ਹਾਰ ਚੱਲੇ ਗੁਰਮੁਖ ਜਗ ਜੀਤਾ, ਪਰ ਸੱਜਣੋਂ ਬਾਤ ਤਾਂ ਬਣੀ, ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਫਿਰ ਇੱਕ ਪੰਗਤੀ ਨੇ, ਇੱਕ ਸ਼ਬਦ ਨੇ ਹੀ ਸਾਰਾ ਜੀਵਨ ਬਦਲ ਦਿੱਤਾ। ਜਿਹੜਾ ਧਰੂ ਕਦੀ ਰਾਜੇ ਦਾ ਪੁੱਤਰ ਸੀ, ਉਹ ਧਰੂ ਭਗਤ ਬਣ ਗਿਆ, ਪਰ ਬਣਿਆ ਤਾਂ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ। ਜੇ ਹਰੀ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦੇਵੇ ਤਾਂ ਨਾਮ ਧਿਆਇਆ ਜਾਂਦਾ, ਵਰਨਾ ਨਾਮ ਧਿਆਇਆ ਹੀ ਨਹੀਂ ਜਾਂਦਾ। ਕਈ ਵਾਰੀ ਆਪਾਂ ਯਤਨ ਕਰਦੇ ਹਾਂ, ਅੱਜ ਦੇ ਦਿਹਾੜੇ ਮੈਂ ਵਿਹਲਾ, ਮੈਂ ਬਹੁਤੀ ਬਾਣੀ ਪੜ੍ਹ ਲਵਾਂਗਾ, ਤੇ ਪਰਮੇਸ਼ਰ ਦਾ ਪਾਣਾ ਸਾਰੀ ਦਿਹਾੜੀ ਗੱਲਾਂ 'ਚ ਲੰਘ ਗਿਆ। ਜਿਹੜਾ ਪਹਿਲਾ ਨਿਤਨੇਮ ਹੁੰਦਾ ਸੀ ਉਹ ਵੀ ਉੱਥੇ ਦਾ ਉੱਥੇ ਰਹਿ ਗਿਆ। ਉਹ ਵੀ ਰਾਤ ਨੂੰ ਮੰਜੇ ਤੇ ਬਹਿ ਕੇ ਕਰਨਾ ਪਿਆ ਵੀ ਹੁਣ ਕਿਤੇ ਸੌਣ ਆ ਜਾਂਦਾ ਹੋਵਾਂ। ਇਸ ਕਰਕੇ ਸਤਿਗੁਰੂ ਸਾਹਿਬ ਜੀ ਹਰ ਰੋਜ਼ ਗੁਰਸਿੱਖ ਨੂੰ ਇਹ ਜੋ ਜਣਾਉਂਦੇ ਹਨ ਉਹ ਹੀ ਇੱਥੇ ਬਖਸ਼ਿਸ਼ ਕਰਦੇ ਨੇ। ਜੇ ਹਰੀ ਕਿਰਪਾ ਕਰੇ ਤਾਂ ਗੁਰਸਿੱਖਾਂ ਨਾਮ ਧਿਆਇਆ ਜਾਂਦਾ ਹੈ। ਤੇ ਸਤਿਗੁਰੂ ਸਾਹਿਬ ਜੀ ਜਿਹੜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਨੂੰ ਗਾਉਣ ਵਾਲੇ ਹੋ ਜਾਂਦੇ ਨੇ, ਕਹਿੰਦੇ ਗੁਰਦੇਵ ਉਹਨਾਂ ਨੂੰ ਸੁਪਾਏ ਸੁਤੇ ਹੀ ਪ੍ਰਾਪਤ ਹੋ ਜਾਂਦੇ ਨੇ, ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ, ਉਹਦੇ ਗੁਣ ਪਰ ਉਪਕਾਰਾਂ ਨੂੰ ਉਹ ਗਾਉਂਦੇ ਚੇਤੇ ਕਰਦੇ ਹਨ। ਕੀ ਅਵਸਥਾ ਕੀ ਬਣ ਜਾਂਦੀ? ਮਹਾਰਾਜ ਆਪ ਜੀ ਦਾ ਨਾਮ ਧਿਆਇਆ ਕਿਵੇਂ ਜਾਂਦਾ? ਕਹਿੰਦੇ ਜਿਹੜੇ ਗੁਣਾਂ ਨੂੰ ਗਾਉਂਦੇ ਹਨ। ਗੁਣ ਕੀ ਹੈ? ਗੁਣ ਦਾ ਅਰਥ ਹੈ ਪਰਉਪਕਾਰ। ਜਿਹਦੇ ਹਿਰਦੇ ਵਿੱਚ ਇਹ ਚੇਤੇ ਆ ਗਿਆ ਕਿ ਪਰਮੇਸ਼ਰ ਨੇ ਮੇਰੇ ਤੇ ਕੀ ਗੁਣ ਕੀਤੇ ਹਨ, ਮੇਰੇ ਤੇ ਕੀ ਬਖਸ਼ਿਸ਼ਾਂ ਕੀਤੀਆਂ ਹਨ, ਮੇਰੇ ਤੇ ਕੀ ਦਿਆਲਤਾ ਕੀਤੀ। ਜਿਹੜਾ ਇਹ ਸੋਚਣ ਡਿਆ ਪਿਆ ਕਿ ਰੱਬ ਨੇ ਧੱਕਾ ਕੀ ਕੀਤਾ, ਉਹਦੇ ਕੋਲੋਂ ਗਾਇਆ ਨਹੀਂ ਜਾਵੇਗਾ। ਨਾਮ ਉਹ ਗਾਵੇਗਾ ਜਿਹੜਾ ਇਹ ਕਵੇਗਾ ਕਿ ਪਰਮੇਸ਼ਰ ਤੇਰੀ ਕਿਰਪਾ, ਤੂੰ ਬੜਿਆਂ ਨਾਲੋਂ ਮੈਨੂੰ ਚੰਗਾ ਕਰਤਾ, ਬੜਿਆਂ ਨਾਲੋਂ। ਮਹਾਰਾਜ ਜੀ ਇਹ ਤੁਹਾਡੀ ਕਿਰਪਾ ਹੈ ਨਾ, ਆਪ ਜੀ ਨੇ ਸਰਬੰਸ ਵਾਰਿਆ। ਇਹ ਗੁਣ ਜਿਸ ਨੂੰ ਚੇਤੇ ਹੋਵੇ ਭਾਈ, ਉਹਦੀ ਰਸਨਾ ਤੋਂ ਕਿਉਂ ਨਾ ਨਿਕਲੇਗਾ ਸਤਨਾਮ ਸ੍ਰੀ ਵਾਹਿਗੁਰੂ। ਜਿਹਨੂੰ ਇਹ ਚੇਤੇ ਹੋਵੇ ਕਿ ਧੰਨ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ, ਆਪ ਜੀ ਨਾਲੋਂ ਵੱਡਾ ਦਾਨੀ ਕੌਣ ਸੰਸਾਰ ਤੇ ਹੋ ਸਕਦਾ ਹੈ। ਮਹਾਰਾਜ ਇੰਨੀ ਬਖਸ਼ਿਸ਼ ਆਪ ਜੀ ਨੇ ਜੇ ਸੰਕਲਪ ਕਰ ਹੀ ਲਿਆ ਕਿ ਮੈਂ ਇਹਨਾਂ ਨਿਮਾਣਿਆਂ ਤੇ ਨਤਾਣਿਆਂ ਨੂੰ ਸਰਦਾਰੀ ਦੇਣੀ ਹੈ, ਜਦੋਂ ਬਖਸ਼ਿਸ਼ ਕਰਨ ਤੇ ਆਏ ਆਪ ਜੀ, ਆਪ ਜੀ ਨੇ ਸਰਬੰਸ ਲਟਾ ਕੇ ਕਹਿ ਦਿੱਤਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤਿਚਾਰ। ਧੰਨ ਕਲਗੀਧਰ ਪ੍ਰੀਤਮ ਜੀ, ਆਪ ਜੀ ਨੇ ਸਾਨੂੰ ਆਪਣੇ ਪੁੱਤਰ ਬਣਾ ਕਰਕੇ ਆਪਣੇ ਲਖਤੇ ਜਿਗਰ ਚਾਰ ਸਾਹਿਬਜ਼ਾਦਿਆਂ ਨੂੰ ਸਾਡੇ ਤੋਂ ਵਾਰ ਦਿੱਤਾ, ਆਪਣੇ ਪਿਤਾ ਜੀ ਨੂੰ, ਆਪਣੀ ਮਾਤਾ ਜੀ ਨੂੰ ਸਾਡੇ ਤੋਂ ਵਾਰ ਦਿੱਤਾ। ਧੰਨ ਸਤਿਗੁਰੂ ਸਾਹਿਬ ਜੀ, ਉਹ ਆਪ ਜੀ ਦੇ ਇਹਨਾਂ ਗੁਣਾਂ ਦਾ ਜੋ ਆਪ ਜੀ ਨੇ ਇਹ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਜਿਤਨੇ ਹਿੰਦੁਸਤਾਨ ਦੀ ਧਰਤੀ ਤੇ ਵਸਣ ਵਾਲੇ ਬਛਿੰਦੇ ਹਨ ਭਾਈ ਜੀ, ਰੋਮ ਰੋਮ ਕਰਕੇ ਵੀ ਹਰ ਰੋਜ਼ ਜਿਤਨਾ ਜੀਵਨ ਪਰਮੇਸ਼ਰ ਨੇ ਬਖਸ਼ਿਆ ਹੈ, ਧੰਨ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦਾ ਨਾਮ ਜਪਣ, ਗੁਰੂ ਸਾਹਿਬ ਜੀ ਦੇ ਕੀਤੇ ਹੋਏ ਇਸ ਅਹਿਸਾਨ ਦਾ ਬਦਲਾ ਚੁਕਾ ਨਹੀਂ ਸਕਦੇ। ਆ ਇੱਕ ਸਿਰ ਤੇ ਕੀ ਹਜ਼ਾਰਾਂ ਸਿਰ ਜੇ ਵੱਢ ਕਰਕੇ ਭੇਟ ਵੀ ਕਰ ਦਈਏ ਧੰਨ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਜਾ ਕਰਕੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਇਹ ਸੀਸ ਭੇਟਾ ਵੀ ਕਰ ਦਈਏ, ਤਾਂ ਵੀ ਜੋ ਸਤਿਗੁਰੂ ਸਾਹਿਬ ਜੀ ਨੇ ਪਰਉਪਕਾਰ ਸਾਡੇ ਤੇ ਕੀਤਾ ਹੈ, ਇਹ ਕਰਜ਼ ਅਸੀਂ ਇਸ ਧਰਤੀ ਤੇ ਵਸਣ ਵਾਲੇ ਕਦੀ ਵਾਸਤੇ ਲਾ ਨਹੀਂ ਸਕਦੇ। ਜਦੋਂ ਇਹ ਗੁਣ ਚੇਤੇ ਹੋਵੇਗਾ ਮਹਾਰਾਜ ਕਹਿੰਦੇ, ਫਿਰ ਸੁਤੇ ਹੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਭਾਈ ਚੱਲਣ ਲੱਗ ਪਵੇਗਾ। ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨੇ ਕਹਿੰਦੇ, ਉਹਦੇ ਗੁਣਾਂ ਨੂੰ ਗਾ ਕਰਕੇ, ਜਿਨ੍ਹਾਂ ਨੂੰ ਭਾਈ ਪਰਮੇਸ਼ਰ ਨੇ ਜਿਨ੍ਹਾਂ ਤੇ ਕਿਰਪਾ ਕਰ ਦਿੱਤੀ ਹੈ, ਆਨੰਦ ਬਖਸ਼ ਦਿੱਤਾ ਹੈ, ਸਦਾ ਵਿਕਸੈ ਆਨੰਦ ਵਿੱਚ ਰਹਿੰਦੇ ਹਨ ਦਿਨ ਪਰ ਰਾਤ। ਜਿਹੜੇ ਆਪ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਭਾ ਗਏ ਹਨ, ਜਿਨ੍ਹਾਂ ਦੀ ਭਾਵਣੀ ਚੰਗੀ ਲੱਗੀ ਹੈ ਜੀ, ਮਹਾਰਾਜ ਉਹਨਾਂ ਨੇ ਕੀਤਾ ਕੀ ਹੈ, ਉਹਨਾਂ ਚ ਵਿਸ਼ੇਸ਼ ਗੁਣ ਕੀ ਸੀ? ਕਹਿੰਦੇ ਮਹਾਰਾਜ ਜੀ ਨੇ ਉਹਨਾਂ ਤੇ ਕਿਰਪਾ ਕੀਤੀ ਹੈ, ਉਹਨਾਂ ਦਾ ਹੰਕਾਰ ਵੀ ਨਾਸ਼ ਕਰ ਦਿੱਤਾ ਹੈ। ਹਉ ਮੈਂ ਹੰਕਾਰ ਜਿਹੜੀ, ਹਉ ਮੈਂ ਹੰਕਾਰ ਵੀ ਤਜਿਆ ਹੈ, ਤੇ ਹਉ ਮੈਂ ਮਮਤਾ ਜਿਹੜੀ ਸੀ ਕਿਹਦੀ, ਮਾਇਆ ਦੀ, ਜਿਹੜੀ ਮਮਤਾ ਲੱਗੀ ਹੋਈ ਸੀ ਪ੍ਰੀਤ ਧੀਆਂ ਪੁੱਤਰਾਂ ਦਾ, ਜਿਹੜਾ ਮਾਣ ਮਾਇਆ ਦੀ ਮਮਤਾ ਵਿੱਚ ਪਏ ਹੋਏ ਸਨ, ਉਹ ਵੀ ਸਾਰੇ ਦਾ ਸਾਰਾ ਨਾਸ਼ ਕਰ ਦਿੱਤਾ ਹੈ। ਸਹਿਜ ਸੁਤੇ ਹੀ ਪਰਮੇਸ਼ਰ ਦੇ ਨਾਮ ਵਿੱਚ ਸਮਾ ਗਏ ਹਨ। ਨਾਮੀ ਜੋ ਨਾਮੀ ਪਰਮੇਸ਼ਰ ਵਾਹਿਗੁਰੂ ਸੀ, ਉਹਦਾ ਨਾਮ ਜਪ ਕਰਕੇ ਉਹਦੇ ਵਿੱਚ ਅਭੇਦ ਹੀ ਹੋ ਗਏ ਨੇ ਬਾਬਾ ਮਰਦਾਨਾ ਜੀ ਦੀ ਤਰ੍ਹਾਂ। ਮਹਾਰਾਜ ਇਹ ਸਾਰੇ ਕਾਰਨਾਂ ਨੂੰ ਕਰਨ ਵਾਲਾ ਕੌਣ ਹੈ? ਇਹ ਮਹਾਰਾਜ ਜੀ ਜਿਹੜਾ ਵਿਰਾਗ ਪੈਦਾ ਹੋਣਾ ਜਾਂ ਉਸ ਤੋਂ ਪਹਿਲਾਂ ਗੁਰਦੇਵ ਜਿਹੜੀ ਜਗਿਆਸਾ ਪੈਦਾ ਹੋਣੀ, ਇਹ ਕਿੱਥੋਂ ਹੋਵੇਗੀ? ਜੇ ਜਗਿਆਸਾ ਹੋਵੇਗੀ ਤਾਂ ਹੀ ਸੰਗਤ ਦੀ ਪ੍ਰਾਪਤੀ ਨੂੰ ਜੀਵ ਲੋਚੇਗਾ। ਜਦੋਂ ਸੰਗਤ ਵਿੱਚ ਆਵੇਗਾ ਵਿਰਾਗ ਹੋਵੇਗਾ, वैराग होने तो बाद ज्ञान की दात बख्शिश प्राप्त होवेगी। महाराज यह किवें हुंदी है? कहिंदे आप करता करे सोई, आप ओ जो सारे कारणां नूं करन वाला करता अकाल पुरख वाहिगुरु है ना, जदों ओनूं पा जावे फिर यह सब कुछ करदा है जी। जदों आप दात दवे, जदों आप उदों भाई पाईए प्राप्त हुंदी है। जिवें कईआं नूं इह वी वहिम है जी, जिद्दन साडा चित करेगा असीं जाके अमृत छक लवांगे। कोई नहीं जी, साडा अमृत ही अमृत है। नहीं भाई, जे गुरुदेव जी नूं पा गया, जे कलगीधर चोजी प्रीतम जी नूं पाया, सरबंस दानी सतगुरु साहिब जी नूं पाया ना, ते फिर तैनूं अपने पुत्तर होण दा सन्मान बख्शणगे। एवें थोड़ा बख्श देणगे, एवें थोड़ा जिस दिहाड़े मर्जी जाके छक लवेगा। नहीं, कई साल यह सोचद ही बतीत हो गए कि किस दिहाड़े जावा, किस दिहाड़े जावा। जदों वेख लिया कि भावनी शुद्ध हो गई है, जदों तरस आ गया कि हुण इत्ते दात इनू बख्श दईए, इनू अपने पुत्रां दी गिणती च खलार दईए, ते फिर कलगीधर पिता जी ने यह बख्शिश की। एवें नहीं की, एवें नाम की दात उदों ही दृढ़ कराया ना, पंजां प्यारियां पासों नाम वाहिगुरु मंत्र ते मूल मंत्र तां ही दृढ़ करवाया ना। जदों आप पा गया सतगुरु साहब जी नूं, भावनी हिरदे दी पा गई। जदों दयालु सतगुरु साहब जी दयालता करन ते आए, तां महाराज कहिंदे आप दे तां पाईए। जे आप दात देण नाम दी ते तां प्राप्त हुंदी है जी। भाई जे हरि परमेश्वर कृपा करे ता नाम ध्याया जांदा है जी। हुण अगे परमेश्वर वाहिगुरु दे प्यारियां दी जो अवस्था है वह दसन लगे ने। महाराज उन्हां दी अवस्था दस दवो जिन्हां ते आप जी ने कृपा कीती, जिन्हां नाम ध्याया है। कहिंदे अंदर सच्चा देहो, उन्हां नूं अंदरों परमेश्वर वाहिगुरु दे नाम दे नाल लेहो प्रेम लगा होया है। ਕਿੰਨਾ ਨਾਲ? ਪੂਰੇ ਸਤਿਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦਾ ਨਿਹ ਪ੍ਰੇਮ ਹੈ। ਉਹ ਤੇ ਇਹੋ ਜਿਹੇ ਨੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਜਾ ਚਲੇ ਜਾਣ, ਉਹਨਾਂ ਨੂੰ ਵੀ ਨਿਹ ਪ੍ਰੇਮ ਸਤਿਗੁਰੂ ਸਾਹਿਬ ਜੀ ਦੇ ਪਾਵਨ ਨਾਮ ਨਾਲ ਲਾ ਦਿੰਦੇ। ਇਹੋ ਜਿਹਾ ਅੰਦਰ ਨਿਹ ਲੱਗਾ ਹੋਇਆ ਹੈ ਕਿ ਬਾਬਾ ਰਾਮ ਸਿੰਘ ਜੀ ਪਰਮੇਸ਼ੁਰ ਵਾਹਿਗੁਰੂ ਦੇ ਪਿਆਰ ਵਾਲਿਆਂ ਦੇ ਪਾਸ ਇੱਕ ਗੁਰਸਿੱਖ ਨੇ ਜਾ ਕੇ ਬੇਨਤੀ ਕੀਤੀ, ਮਹਾਂਪੁਰਖੋ ਸੋ ਆਪ ਜੀ ਕਿਹੜੇ ਮੰਤਰ ਦਾ ਜਾਪ ਕਰਦੇ ਹੋ? ਬਚਨ ਕੀਤਾ, ਸਾਡੇ ਤੇ ਕਲਗੀਧਰ ਪਿਤਾ ਸਤਿਗੁਰ ਸਾਹਿਬ ਜੀ ਤੁੱਠੇ, ਅੰਮ੍ਰਿਤ ਦੀ ਦਾਤ ਸਾਨੂੰ ਪ੍ਰਾਪਤ ਹੋਈ ਹੈ, ਅਸੀਂ ਵਾਹਿਗੁਰੂ ਮੰਤਰ ਦਾ ਅਭਿਆਸ ਕਰਦੇ ਹਾਂ, ਗੁਰੂ ਕਿਆ ਸਿੱਖਾ, ਉਸ ਮੰਤਰ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਇੰਨੇ ਬਚਨ ਕਹਿਣ ਦੀ ਦੇਰ ਸੀ, ਤਿੰਨ ਵਰਿਆਂ ਤੱਕ ਉਹ ਗੁਰਸਿੱਖ ਦਾ ਅਜੱਪਾ ਜਾਪ ਵਾਹਿਗੁਰੂ ਮੰਤਰ ਚੱਲਦਾ ਰਿਹਾ। ਅਜੱਪਾ ਜਾਪ ਜਿਹੜੇ ਅੰਦਰੋਂ ਜੁੜੇ ਹੋਏ ਹਨ ਗੁਰੂ ਪਿਆਰੀ ਸਾਧ ਸੰਗਤ ਜੀ, ਏਡੀ ਵੱਡੀ ਕਿਰਪਾ ਵਾਲੇ ਉਹ ਪਰਮੇਸ਼ਰ ਦੇ ਪਿਆਰੇ ਹਨ। ਤਿੰਨਾਂ ਸਾਲਾਂ ਬਾਅਦ ਜਿਸ ਸਮੇਂ ਥੋੜ੍ਹੀ ਜਿਹੀ ਤਲਿਆਈ ਆਈ ਜੀਵਨ 'ਚ, ਬਾਬਾ ਰਾਮ ਸਿੰਘ ਜੀ ਦੇ ਪਾਸ ਆਣ ਕੇ ਬੇਨਤੀ ਕੀਤੀ, ਮਹਾਂਪੁਰਖੋ ਉਹ ਜੀਵਨ ਦੀ ਤਲਿਆਈ ਜੀ ਹੋ ਗਈ ਹੈ, ਆਪ ਜੀ ਦੇ ਇੱਕ ਬਚਨ ਕਰਨੇ 'ਤੇ ਤਿੰਨ ਸਾਲ ਤਿੰਨ ਵਰੇ ਵਾਹਿਗੁਰੂ ਮੰਤਰ ਅਜੱਪਾ ਜਾਪ ਚੱਲੇ ਹਨ, ਫਿਰ ਕਿਰਪਾ ਕਰ ਦਵੋ। ਕਹਿਣ ਲੱਗੇ ਕਲਗੀਧਰ ਪ੍ਰੀਤਮ ਜੀ ਨੇ ਬਖਸ਼ਿਸ਼ ਕੀਤੀ ਸੀ, ਸਿੰਘਾ ਕੁਝ ਆਪਣੇ ਵੱਲੋਂ ਵੀ ਕਰ, ਤੇਰੇ ਤੇ ਕਿਰਪਾ ਕਲਗੀਧਰ ਪ੍ਰੀਤਮ ਜੀ ਵੀ ਕਰ ਦੇਣਗੇ, ਜਾਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ਸਤਿਗੁਰ ਸਾਹਿਬ ਜੀ ਬਖਸ਼ਿਸ਼ ਕਰਨਗੇ। ਗੁਰਸਿੱਖ ਨੇ ਦੱਸਿਆ ਸੰਗਤਾਂ ਨੂੰ ਕਿ ਮੈਂ ਅੰਮ੍ਰਿਤ ਗੁਰੂ ਕਾ ਪਾਣ ਕਰਕੇ ਤਿੰਨ ਵਰਿਆਂ ਤੱਕ ਜਿਸ ਸਮੇਂ ਫਿਰ ਆਪ ਵਾਹਿਗੁਰੂ ਮੰਤਰ ਰਸਨਾ ਦੁਆਰਾ ਜਪਿਆ, ਤੇ ਮੁੜ ਤੋਂ ਉਹ ਅਜੱਪਾ ਜਾਪ ਜੋ ਗੁਰਮੁਖ ਜਿਹੜੀ ਰੋਮ ਰੋਮ ਹਰ ਧਿਆਵੇ ਵਾਲੀ ਅਵਸਥਾ ਸਾਨੂੰ ਪ੍ਰਾਪਤ ਹੋ ਗਈ, ਐਸੀ ਬਖਸ਼ਿਸ਼ ਕਲਗੀਧਰ ਪ੍ਰੀਤਮ ਜੀ ਕਰਦੇ ਹਨ। ਜਿਹੜੇ ਭਾਈ ਪਰਮੇਸ਼ਰ ਦਾ ਨਾਮ ਜਪਣ ਵਾਲੇ ਹਨ, ਉਹਨਾਂ ਨੇ ਅੰਦਰੋਂ ਸੱਚਾ ਨੇਹ ਪਰਮੇਸ਼ਰ ਵਾਹਿਗੁਰੂ ਨਾਲ ਆਇਆ ਹੋਇਆ ਹੈ, ਉਹ ਹਨ ਜਿਹੜੇ ਇਹ ਕਹਿੰਦੇ ਨੇ ਕਿ ਮਹਾਰਾਜ ਜੀ ਇਹੋ ਜਿਹਾ ਆਪ ਜੀ ਨੇ ਮੂੰਹ ਲਾਲਣ ਸਿਉਂ ਪ੍ਰੀਤ ਬਣੀ ਹੈ, ਮੂੰਹ ਲਾਲਣ ਸਿਉਂ ਪ੍ਰੀਤ ਬਣੀ, ਉਹਨਾਂ ਦੀ ਉਹ ਲਾਲਣ ਪਰਮੇਸ਼ਰ ਵਾਹਿਗੁਰੂ ਜੋ ਲਾਲਾ ਹੈ ਉਹਦੇ ਨਾਲ ਪ੍ਰੀਤ ਪੈ ਗਈ ਹੈ ਸੱਚੀ ਜੀ। ਮਹਾਰਾਜ ਜੀ ਉਹੋ ਜੇ ਮਿਲ ਜਾਣ, ਕਹਿੰਦੇ ਫਿਰ ਬੇਨਤੀ ਕਰ, ਅਸੀਂ ਮਹਾਰਾਜ ਉਹਨਾਂ ਨੂੰ ਦਿਨੇ ਰਾਤ ਸੇਵਾ ਵਿੱਚ ਉਹਨਾਂ ਦੀ ਲੱਗ ਜਾਵਾਂਗੇ। ਉਹ ਕਹਿੰਦੇ ਸਾਨੂੰ ਪਰਮੇਸ਼ਰ ਨਾ ਭੁੱਲੇ, ਜਦੋਂ ਅਸੀਂ ਉਹਨਾਂ ਦੀ ਸੰਗਤ ਵਿੱਚ ਚਲੇ ਜਾਵਾਂਗੇ ਸਾਨੂੰ ਵੀ ਪਰਮੇਸ਼ਰ ਵਾਹਿਗੁਰੂ ਭੁੱਲੇਗਾ ਨਹੀਂ ਜੀ। ਉਹ ਇਹੋ ਜਿਹੇ ਪਰਮੇਸ਼ਰ ਦੇ ਪਿਆਰੇ ਨੇ, ਕਦੇ ਵਾਸਤੇ ਵੀ ਪਰਮੇਸ਼ਰ ਨੂੰ ਵਿਸਾਰਦੇ ਨਹੀਂ, ਚੇਤਾ ਨਹੀਂ ਭੁਲਾਉਂਦੇ, ਦਿਨ ਪਰ ਰਾਤ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਸੰਭਾਲ ਕਰਦੇ ਹਨ ਜੀ। ਉਹਨਾਂ ਦਾ ਜੀਵਨ ਕੀ ਹੈ? ਜੇ ਨਾਮ ਲੈਂਦੇ ਨੇ ਤਾਂ ਜੀਂਦੇ ਨੇ, ਜੇ ਨਾਮ ਜਪਦੇ ਹਨ ਤੇ ਤਾਂ ਜੀਵਨ ਹੈ, ਜੇ ਨਾਮ ਨਹੀਂ ਜਪਦੇ ਤੇ ਐਵੇਂ ਮੰਨਦੇ ਹਨ ਕਿ ਸਾਡਾ ਜੀਵਨ ਅਧੂਰਾ ਹੈ ਜੀ। ਕੋਈ ਆਖੇ ਬਾਬਾ ਜੀ ਆਪ ਕਿਹਦੇ ਨਾਲ ਰੱਜ ਜਾਂਦੇ ਹੋ? ਕਹਿੰਦੇ ਜਦੋਂ ਸਰਵਣ ਕੰਨਾਂ ਦੁਆਰਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਸੁਣਦੇ ਹਨ ਤਾਂ ਇਹ ਮਨ ਤ੍ਰਿਪਤ ਰੱਜਦਾ ਹੈ, ਵਰਨਾ ਇਹ ਭੁੱਖਾ ਹੀ ਰਹਿੰਦਾ ਹੈ। ਜਦੋਂ ਕੰਨਾਂ ਦੁਆਰਾ ਵੀ ਪਰਮੇਸ਼ਰ ਦਾ ਨਾਮ ਸੁਣੀਏ ਤਾਂ ਇਹ ਤ੍ਰਿਪਤ ਹੁੰਦਾ ਹੈ। ਦਾਸ ਜਿਨ੍ਹਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਰਿਹਾ ਹੈ, ਜਿਨ੍ਹਾਂ ਨੇ ਇਹ ਸਾਰੀਆਂ ਬਖਸ਼ਾਂ ਕੀਤੀਆਂ ਹਨ, ਆਪ ਸਿੱਖ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਸੁਭਾਗ, ਜਿਹੜੇ ਮਹਾਂਪੁਰਖਾਂ ਦੇ ਪਾਵਨ ਬਚਨਾਂ ਸੋ ਦੁਆਰਾ ਹੋਇਆ ਹੈ, ਉਹ ਮਹਾਂਪੁਰਖਾਂ ਦਾ ਜੀਵਨ, ਜੋ ਇਹ ਪੰਕਤੀਆਂ ਗੁਰੂ ਕੀ ਬਾਣੀ ਦੀਆਂ ਆਈਆਂ ਹਨ, ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ। ਬਾਬਾ ਠਾਕੁਰ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖ, ਸੋ ਕਾਰਜਕਾਰੀ ਮੁਖੀ ਦਮਦਮ ਟਕਸਾਲ, ਉਹਨਾਂ ਮਹਾਂਪੁਰਖਾਂ ਦਾ ਇਹ ਜੀਵਨ ਸੀ। ਚੱਤੇ ਪਹਿਰ ਸੋ ਭਾਈ ਗੁਰੂ ਕੀ ਬਾਣੀ ਸਰਵਣ ਕਰੀ ਜਾਣੀ, ਬਾਣੀ ਸਰਵਣ ਕਰੀ, ਸਿੰਘਾਂ ਨੂੰ ਕਹਿਣਾ ਸਿੰਘੋ ਵੱਧ ਤੋਂ ਵੱਧ ਸਮਾਂ ਦਾਸ ਨੂੰ ਬਾਣੀ ਸਰਵਣ ਕਰਵਾਓ। ਐਸਾ ਜੀਵਨ ਸੀ ਉਹਨਾਂ ਮਹਾਂਪੁਰਖਾਂ ਦਾ, ਹਰ ਸਮੇਂ ਪਾਸ ਬਾਣੀ ਸੁਣਦੇ ਰਹਿਣਾ, ਜਦੋਂ ਚਿੱਤ ਕਰਨਾ ਕਈ ਕਈ ਘੰਟਿਆਂ ਬੱਧੀ ਆਣ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਣ ਕਰਕੇ ਕੀਰਤਨ ਆਪ ਆਣ ਕੇ ਸਰਵਣ ਕਰਨਾ, ਐਸਾ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦਾ ਜੀਵਨ ਹੈ, ਜਿਨ੍ਹਾਂ 'ਤੇ ਅਜਿਹੀਆਂ ਬਖਸ਼ਾਂ ਸਤਿਗੁਰੂ ਸਾਹਿਬ ਜੀ ਨੇ ਕੀਤੀਆਂ ਹਨ। ਉਹ ਭਾਈ ਨਾਮ ਜੇ ਸੁਣਦੇ ਨੇ ਪਰਮੇਸ਼ਰ ਵਾਹਿਗੁਰੂ ਦੀ ਬਾਣੀ ਤਾਂ ਉਹ ਤ੍ਰਿਪਤ ਹੁੰਦੇ ਹਨ। ਉਹ ਜਿਹੜੇ ਗੁਰਮੁਖ ਹਨ, ਉਹ ਭਾਈ ਕੰਨਾਂ ਦੇ ਦੂਨਿਆਂ ਦੁਆਰਾ, ਹਿਰਦੇ ਰੂਪੀ ਮੁਖ ਦੁਆਰਾ ਇਸ ਨਾਮ ਬਾਣੀ ਦੇ ਅੰਮ੍ਰਿਤ ਨੂੰ ਪੀ ਰਹੇ ਹਨ। ਜੇ ਭਾਈ ਪੂਰਾ ਸਤਿਗੁਰੂ ਸਾਹਿਬ ਜੀ ਨਦਰ ਕਰਨ, ਦਇਆ ਦ੍ਰਿਸ਼ਟੀ ਕਰਨ, ਇਹੋ ਜਿਹੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ ਦਾ ਮਿਲਾਪ ਹੁੰਦਾ ਹੈ ਜੀ, ਫਿਰ ਕੀ ਹੁੰਦਾ ਜੀ, ਕੀ ਬਖਸ਼ਿਸ਼ ਹੋਵੇਗੀ? ਕਹਿੰਦੇ ਉਹ ਅਨ ਦਿਨ ਦਿਨ ਪਰ ਰਾਤ ਵਿਵੇਕ ਬੁੱਧੀ ਵਿੱਚ, ਜਿਸ ਬੁੱਧੀ ਦੁਆਰਾ ਉਹਨਾਂ ਨੇ ਭਾਈ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਜਗਿਆਸਾ ਜਿੰਨਾ ਪੈਦਾ ਹੋਈ ਸੀ, ਜਿਸ ਵਿਵੇਕ ਬੁੱਧੀ ਕੀ ਹੈ, ਜਿਸ ਬੁੱਧੀ ਦੁਆਰਾ ਸੋ ਜਿਹੜੇ ਹੰਗਤਾ ਤੇ ਮਮਤਾ ਦੇ ਪਦਾਰਥ ਹਨ ਉਹਨਾਂ ਦਾ ਤਿਆਗ ਕਰਕੇ ਤੇ ਵੈਰਾਗ ਦੇ ਵਿੱਚ ਸ਼ੁੱਧ ਵੈਰਾਗ ਧਾਰਨ ਕੀਤਾ ਹੈ। ਪਹਿਲਾਂ ਵਜੋਗੀ ਹੋਇਆ ਫਿਰਦਾ ਸੀ ਪਦਾਰਥਾਂ ਦੇ ਨਾਸ ਹੋਣ ਤੇ, ਹੁਣ ਪਦਾਰਥਾਂ ਦੀ ਚਿੱਤ ਵਿੱਚ ਇੱਛਾ ਹੀ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਨਹੀਂ ਰਹੀ, ਸੋ ਪੂਰਨ ਜਿਹੜਾ ਵੈਰਾਗ ਹੈ ਉਹ ਭਾਈ ਹਿਰਦੇ ਵਿੱਚ ਹੋ ਆਇਆ ਹੈ। ਇਹੋ ਜਿਹਾ ਸੱਚਾ ਨੇਹ ਕਹਿੰਦੇ ਉਹਨਾਂ ਦੇ ਅੰਦਰ ਲੱਗਾ ਹੈ ਜੀ, ਪੂਰੇ ਸਤਿਗੁਰੂ ਸਾਹਿਬ ਜੀ ਦੇ ਨਾਲ। ਮਹਾਰਾਜ ਜੀ ਇਹ ਜਿਹੜੇ ਪਰਮੇਸ਼ੁਰ ਵਾਹਿਗੁਰੂ ਦੇ ਪਿਆਰਿਆਂ ਦੀ ਸੰਗਤ, ਪਹਿਲਾਂ ਦੱਸਿਆ ਨਾਮ ਗੁਰੂ ਦੀ ਕਿਰਪਾ ਦੁਆਰਾ ਧਿਆਇਆ ਜਾਂਦਾ ਹੈ। ਮਹਾਰਾਜ ਕਿਹੜੇ ਧਿਆਉਂਦੇ ਨੇ? ਕਹਿੰਦੇ ਜਿਹੜੇ ਉਹਦੇ ਪਿਆਰੇ ਹੋ ਗਏ ਨੇ। ਹੁਣ ਬੇਨਤੀ ਕੀਤੀ ਗੁਰਸਿੱਖਾਂ ਨੇ, ਮਹਾਰਾਜ ਜੀ ਇਹ ਜਿਹੜਾ ਨਾਮ, ਜਿਹੜਾ ਇਹ ਆਪ ਜੀ ਦੇ ਪਿਆਰੇ ਨੇ, ਇਹ ਕਿੱਥੋਂ, ਇਹਨਾਂ ਦੀ ਸੰਗਤ ਕਿੱਥੋਂ ਮਿਲੇਗੀ? ਕਹਿੰਦੇ ਸਤ ਸੰਗਤ ਮਿਲੇ ਵਡਭਾਗ, ਉਹ ਜਿਹੜੇ ਸਤ ਪ੍ਰਤੱਗੇ ਸਤ ਪੁਰਖ ਹਨ, ਵੱਡਿਆਂ ਭਾਗਾਂ ਕਰਕੇ ਉਹਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਜੀ। ਜਦੋਂ ਉਹਨਾਂ ਦੀ ਸੰਗਤ ਪ੍ਰਾਪਤ ਹੋ ਜਾਵੇ ਤਾਂ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਆਉਂਦਾ ਹੈ, ਤਾਂ ਜਾ ਕਰਕੇ ਰਸ ਆਉਂਦਾ, ਵਰਨਾ ਰਸ ਆਉਂਦਾ ਹੀ ਨਹੀਂ। ਜਿੰਨਾ ਚਿਰ ਭਾਈ ਮੂੰਹ ਦੇ ਅੰਦਰ ਸੋ ਹੰਗਤਾ ਤੇ ਮਮਤਾ ਰੂਪੀ ਡੱਕੇ ਫਸੇ ਹੋਏ ਨੇ ਲਿਦ ਦੇ, ਉਹਨਾਂ ਚਿਰ ਭਾਈ ਜਿਵੇਂ ਕੀੜੀਆਂ ਨੂੰ ਸੋ ਮਿਸ਼ਰੀ ਦਾ ਰਸ ਨਹੀਂ ਆ ਸਕਦਾ, ਜਿੰਨਾ ਚਿਰ ਲਿਦ ਦੇ ਡੱਕੇ ਮੂੰਹ ਚੋਂ ਨਾ ਨਿਕਲਣ, ਇਤਨਾ ਚਿਰ ਹੀ ਭਾਈ ਜਿੰਨਾ ਚਿਰ ਹੰਗਤਾ ਤੇ ਮਮਤਾ ਰੂਪੀ ਲਿਦ ਦੇ ਡੱਕੇ ਸਾਡੇ ਮੂੰਹ ਚ ਫਸੇ ਹੋਏ ਹਨ, ਉਹਨਾਂ ਚਿਰ ਨਾਮ ਰੂਪੀ ਰਸ ਕਦੀ ਵਾਸਤੇ ਪ੍ਰਾਪਤ ਨਹੀਂ ਹੋ ਸਕਦਾ। ਇਹ ਤੇ ਪੂਰੇ ਪੁਰਖਾਂ ਦੀ ਸੰਗਤ ਵਿੱਚ ਜਾ ਕਰਕੇ ਜਦੋਂ ਉਹਨਾਂ ਨੇ ਸਤ ਸੰਗਤ ਰੂਪੀ ਤਲਾਬ ਤੇ ਲਿਆ ਕਰਕੇ ਤੁਰਲੀਆਂ ਕਰਵਾਈਆਂ, ਸੋ ਜਿਸ ਸਮੇਂ ਭਾਈ ਦੱਸਿਆ ਕਿ ਆ ਸੰਜਮ ਧਾਰਨ ਕਰ, ਉਸ ਸਮੇਂ ਉਹ ਸੰਜਮ ਕਰਵਾਏ, ਇਹ ਚੂੜੀਆਂ ਕਰਾਉਣੀਆਂ ਸਨ, ਫਿਰ ਨਾਮ ਰੂਪੀ ਰਸ ਜਦੋਂ ਸੰਗਤ ਮਿਲੀ ਹੈ ਵੱਡਿਆਂ ਭਾਗਾਂ ਕਰਕੇ ਤਾਂ ਪ੍ਰਾਪਤ ਹੋਇਆ ਹੈ ਜੀ। फिर महाराज किन्ना क समा साडी लिव लग जावेगी, कहिंदे दिन पर रात लगी रहिंदी है जी। ਕਹਿੰਦੇ ਸੁਤੇ ਹੀ ਫਿਰ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਤੁਸੀਂ ਸਮਾ ਜਾਵੋਗੇ ਅਥਵਾ ਸਮਾ ਗਏ ਹਨ ਜਿਨ੍ਹਾਂ ਨੂੰ ਸੰਗਤ ਪ੍ਰਾਪਤ ਹੋਈ ਹੈ ਜੀ। ਕਹਿੰਦੇ ਜਿਹੜੇ ਸੁਤੇ ਸਮਾਏ ਹੋਏ ਹਨ ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਮਨ ਨੂੰ ਭਾ ਗਏ ਹਨ, ਉਹਨਾਂ ਦੀ ਭਾਵਣੀ ਜਿਹੜੀ ਸੀ ਅਸਲ ਵਿੱਚ ਉਹ ਭਾ ਗਈ ਹੈ ਉਹਨਾਂ ਦੇ ਹਿਰਦੇ ਦੀ ਭਾਵਨਾ। ਕਹਿੰਦੇ ਅਤੀਤ ਹੋ ਗਏ ਨੇ, ਬਰਾਗ ਧਾਰਨ ਕਰ ਲਿਆ ਹੈ ਸਕੇ ਸੰਬੰਧੀਆਂ ਤੋਂ। ਮਹਾਰਾਜ ਉਹਨਾਂ ਨੂੰ ਫਲ ਕੀ ਮਿਲਿਆ? ਕਹਿੰਦੇ ਦੋਵਾਂ ਹੀ ਲੋਕਾਂ ਦੇ ਵਿੱਚ, ਲੋਕ ਤੇ ਪਰਲੋਕ ਵਿੱਚ ਉਹਨਾਂ ਦੀ ਸੋਭਾ ਹੁੰਦੀ ਹੈ। ਇਸ ਲੋਕ ਵਿੱਚ ਵੀ ਉਹਨਾਂ ਨੂੰ ਪਰਮੇਸ਼ਰ ਦੇ ਭਗਤ ਕਹਿ ਕਰਕੇ ਨਿਵਾਜਿਆ ਜਾਂਦਾ ਹੈ, ਅੱਗੇ ਪਰਲੋਕ ਵਿੱਚ ਵੀ ਜਿਸ ਸਮੇਂ ਜਾਂਦੇ ਨੇ ਉੱਥੇ ਵੀ ਸੋ ਰੇਰੇ ਦਰਗਹਿ ਕਹੇ ਨਾ ਕੋ ਆਓ ਬੈਠ ਆਦਰ ਸੁਭ ਦੇਵ। ਧਰਮ ਰਾਜਾ ਵੀ ਆਪਣੀ ਜਿਹੜੀ ਕੁਰਸੀ ਏ ਸਿੰਘਾਸਨ ਛੱਡ ਕੇ ਪਾਸੇ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਜਾਣ ਤੇ ਹੋ ਜਾਂਦਾ, ਆਓ ਇੱਥੇ ਬੈਠੋ, ਇੱਥੇ ਬੈਠ ਕਰਕੇ ਤੁਸੀਂ ਫੈਸਲੇ ਕਰੋ। ਐਸੇ ਹਨ ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ, ਦੋਵਾਂ ਹੀ ਲੋਕਾਂ ਦੇ ਵਿੱਚ ਉਹਨਾਂ ਦੀ ਸੋਭਾ ਹੈ ਜੀ। ਮਹਾਰਾਜ ਕਿਉਂ ਹੈ ਸੋਭਾ? ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨਾਲ ਉਹਨਾਂ ਦੀ ਲਿਵਜੂ ਲੱਗੀ ਹੋਈ ਹੈ ਜੀ। ਕਹਿੰਦੇ ਭਾਈ ਉਹਨਾਂ ਦਾ ਜੀਵਨ ਕੀ ਹੈ? ਉਹ ਰੰਗ ਹੱਸੈ ਰੰਗ ਰੂਵੈ ਚੁੱਪੀ ਕਰ ਜਾਏ। ਉਹ ਪਰਮੇਸ਼ਰ ਵਾਹਿਗੁਰੂ ਦੇ ਰੰਗ ਪ੍ਰੇਮ ਦੇ ਵਿੱਚ ਹੀ ਲੱਗੇ ਹੋਏ ਹਨ। ਨਾ ਉਹਨਾਂ ਨੂੰ ਖੁਸ਼ੀ ਹੈ ਸੰਸਾਰਕ ਧੰਦਿਆਂ ਦੀ, ਨਾ ਸੋਗ ਹੈ ਮਾਇਆ ਦੇ ਵਿਛੜ ਜਾਣੇ ਤੇ। ਹਰਖ ਤੇ ਸੋਗ ਦੋਵਾਂ ਤੋਂ ਮੁਕਤ ਹੋ ਗਏ ਹਨ। ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਰੰਗ ਵਿੱਚ ਹੀ ਹੱਸਦੇ ਹਨ ਤੇ ਉਹਦੇ ਵਿਛੋੜੇ ਵਿੱਚ ਹੀ ਉਹ ਵਰਲਾਪ ਕਰਦੇ ਨੇ। ਐਵੇਂ ਨਹੀਂ, ਉਹਨਾਂ ਦੀ ਅਵਸਥਾ ਇਹ ਬਣ ਗਈ ਹੈ, ਸਾਡੀ ਸੰਸਾਰੀਆਂ ਵਾਲੀ ਅਵਸਥਾ ਨਹੀਂ ਕਿ ਜੀ ਅੱਜ ਸਾਨੂੰ ਰੋਣਾ ਪਿਆ, ਰੋਣਾ ਪਿੱਟਣਾ ਪਿਆ, ਕੋਈ ਵਿਛੜ ਗਿਆ ਹੈ, ਅੱਜ ਅਸੀਂ ਬੜੀ ਖੁਸ਼ੀ ਵਿੱਚ ਚਾਂਬੜੇ ਫਿਰਦੇ ਹਾਂ, ਨੱਚਦੇ ਫਿਰਦੇ, ਇਹੋ ਜਿਹਾ ਸੁਭਾਅ ਨਹੀਂ। ਉਹ ਦੋਵਾਂ ਤੋਂ ਮੁਕਤ ਹੋ ਗਏ ਹਨ। ਮਹਾਰਾਜ ਇਹ ਕਿਵੇਂ ਹੋ ਗਿਆ? ਉਹਨਾਂ ਦੀ ਇਹ ਅਵਸਥਾ ਕਿਵੇਂ ਬਣ ਗਈ ਜੀ? ਕੀ ਮਿਲ ਗਿਆ ਉਹਨਾਂ ਨੂੰ ਇਹੋ ਜਿਹਾ, ਜਿਹੜੇ ਦੋਵਾਂ ਚੀਜ਼ਾਂ ਤੋਂ ਮੁਕਤ ਹੋ ਗਏ ਨੇ? ਕਹਿੰਦੇ ਗੁਰਸਿੱਖੋ, ਜੋ ਪਰਮੇਸ਼ਰ ਵਾਹਿਗੁਰੂ ਨੂੰ ਪਾਉਂਦਾ ਏ, ਜੋ ਰੱਬ ਕਰਦਾ ਏ, ਉਹਨਾਂ ਨੂੰ ਉਹ ਚੰਗਾ ਲੱਗਣ ਲੱਗ ਪਿਆ। ਕਾਰਨ ਇਹ ਹੋਈ ਹੈ, ਉਹ ਕਹਿੰਦੇ ਜੋ ਪਰਮੇਸ਼ਰ ਨੇ ਕੀਤਾ ਗੁਰਸਿੱਖਾ ਚੰਗਾ ਹੀ ਕੀਤਾ ਹੋਵੇਗਾ ਨਾ, ਉਹ ਗਿਲਾ ਤੇ ਸ਼ਿਕਵਾ ਪਰਮੇਸ਼ਰ ਵਾਹਿਗੁਰੂ ਦੇ ਨਾਲ ਨਹੀਂ ਕਰਦੇ। ਉਹ ਕਹਿੰਦੇ ਜੋ ਰੱਬ ਕਰਦਾ ਭਾਈ ਚੰਗਾ ਹੀ ਕਰਦਾ, ਮੇਰੇ ਭਲੇ ਲਈ ਕੀਤਾ ਹੋਵੇਗਾ ਨਾ। ਜੇ ਪਦਾਰਥ ਮਿਲ ਗਏ ਨੇ ਤੇ ਉਹਦੀ ਬਖਸ਼ਿਸ਼, ਜੇ ਨਾਸ ਹੋ ਗਏ ਨੇ ਤੇ ਉਹਨੇ ਨਾਮ ਜਪਾਉਣਾ ਹੋਵੇਗਾ ਨਾ, ਤਾਂ ਹੀ ਸਾਡੇ ਪਾਸੋਂ ਪਦਾਰਥਾਂ ਦਾ ਵਿਛੋੜਾ ਪਾ ਦਿੱਤਾ ਹੈ ਨਾ। ਜੇ ਪਦਾਰਥ ਰਹਿੰਦੇ ਤੇ ਨਾਮ ਸ਼ਾਇਦ ਘੱਟ ਜਪਿਆ ਜਾਂਦਾ ਸੀ, ਹੁਣ ਗੁਰੂ ਕਿਰਪਾ ਕਰੇਗਾ ਬਹੁਤਾ ਜਪ ਲਵਾਂਗੇ। ਸਗੋਂ ਖੁਸ਼ ਹੁੰਦੇ ਨੇ ਪਦਾਰਥਾਂ ਦੇ ਨਾਸ ਹੋਣੇ ਤੇ, ਕਿਉਂਕਿ ਉਹਨਾਂ ਤੇ ਇਹ ਬਖਸ਼ਿਸ਼ ਹੋ ਗਈ ਹੈ ਕਿ ਜੋ ਪ੍ਰਭ ਕਰੇ ਸੋ ਭਾਵੇ, ਜੋ ਪ੍ਰਭੂ ਪਰਮੇਸ਼ਰ ਵਾਹਿਗੁਰੂ ਕਰਦਾ ਉਹਨਾਂ ਨੂੰ ਭਾਵੇ ਚੰਗਾ ਲੱਗਦਾ ਹੈ ਜੀ। ਕਹਿੰਦੇ ਐਸੇ ਮਹਾਂਪੁਰਖਾਂ ਦੀ ਜਿਹੜੀ ਸੰਗਤ ਹੈ ਬੜੇ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ ਜੀ। ਤਾਂ ਫਿਰ ਇਸ ਪੌੜੀ ਦੀ ਸਮਾਪਤੀ ਤੇ ਕਹਿੰਦੇ ਤਾਂ ਗੁਰਸਿੱਖੋ, ਤਾਂ ਜਾ ਕਰਕੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਆਉਂਦਾ ਹੈ। ਤੇ ਫਿਰ ਬੇਨਤੀ ਕਰ ਦਿੱਤੀ, ਮਹਾਰਾਜ ਜੀ ਜੇ ਭਲਾ ਕੋਈ ਸੰਗਤ ਵਿੱਚ ਜਾਵੇ ਹੀ ਨਾ, ਜੇ ਭਲਾ ਕਿਸੇ ਨੂੰ ਸੰਗਤ ਪ੍ਰਾਪਤ ਹੋਵੇ ਹੀ ਨਾ ਜੀ, ਕਹਿੰਦੇ ਫਿਰ ਦੂਜੇ ਪਾਏ ਦੁੱਖ ਹੋਏ, ਜਿਹੜੇ ਦਵੈਤ ਭਾਵ ਵਿੱਚ ਲੱਗੇ ਹੋਏ ਹਨ ਉਹ ਦੁੱਖਾਂ ਕਰਕੇ ਮਾਰੇ ਜਾਂਦੇ ਹਨ। ਕਹਿੰਦੇ ਮਨਮੁੱਖਾਂ ਨੂੰ ਜਮਾਂ ਨੇ ਪਕੜ ਲਿਆ ਹੈ, ਜਮਾਂ ਦੀ ਫਾਸੀ ਗਲ ਵਿੱਚ ਪਈ ਹੋਈ ਹੈ, ਜਿਹੜੇ ਮਨਮੁੱਖਤਾਈ ਨੂੰ ਧਾਰਨ ਕਰ ਰਹੇ ਹਨ। ਕਹਿੰਦੇ ਜੀ ਉਹ ਹਾਏ ਹਾਏ ਕਰਦੇ ਫਿਰਦੇ ਆ, ਦਿਨ ਰਾਤ ਹਾਏ ਹਾਏ ਕਰਦੇ ਫਿਰਦੇ ਹਨ। ਕੌਣ ਜੀ? ਜਿਨ੍ਹਾਂ ਨੂੰ ਆ ਵੇਖ ਲਵੋ ਕਿਹੋ ਜਿਹਾ ਜੀਵਨ ਬਣ ਗਿਆ। ਕਹਿੰਦੇ ਜੀ ਬੜੇ ਮਾਇਆਧਾਰੀ ਹੋ ਗਏ ਆ, ਬੜੇ ਉੱਚੇ ਤੇ ਬੜੇ ਵੱਡੇ ਹੋ ਗਏ ਆ। ਕੋਈ ਘਰ ਆਇਆ ਤਾਂ ਹਾਏ ਹਾਏ, ਕੋਈ ਜਾਣ ਲੱਗਾ ਤੇ ਤਾਂ ਹਾਏ ਹਾਏ ਕਰਦੇ ਫਿਰਦੇ ਨੇ। ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਪਾਪ ਬੋਲਦੇ ਜੇ, ਪਾਪ ਜੇ ਗੁਰਸਿੱਖੀ ਧਾਰਨ ਕੀਤੀ ਹੁੰਦੀ, ਜੇ ਮਿਲਦੇ ਤਾਂ ਵੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੇ ਵਿਛੜਦੇ ਤੇ ਤਾਂ ਵੀ ਇਹ ਕਹਿੰਦੇ ਕਿ ਗੁਰੂ ਕਾ ਸਿੱਖਾ ਗੁਰ ਫਤਿਹ ਪ੍ਰਵਾਨ ਕਰੀ। ਇਹ ਬਖਸ਼ਿਸ਼ ਤਾਂ ਨਹੀਂ ਹੋਈ, ਇਹ ਹਾਏ ਹਾਏ ਮੂੰਹ ਵਿੱਚ ਤਾਂ ਪਿਆ ਹੈ। ਮਹਾਰਾਜ ਕਹਿੰਦੇ ਹਾਏ ਹਾਏ ਕਰੇ ਦਿਨ ਰਾਤ, ਉਹ ਦੁੱਖਾਂ ਕਰਕੇ ਵੀ ਵਿਰਲਾਪ ਕਰ ਰਹੇ, ਹਾਏ ਮੇਰਾ ਰੱਬ ਨੇ ਆਹ ਖੋਲਿਆ, ਹਾਏ ਮੈਨੂੰ ਰੱਬ ਨੇ ਆਹ ਘਾਟਾ ਪਾ ਦਿੱਤਾ। ਪਰ ਹਾਏ ਹਾਏ ਜ਼ਬਾਨ ਤੋਂ ਛੁੱਟਦੀ ਨਹੀਂ, ਦਿਨ ਪਰ ਰਾਤ ਹਾਏ ਹਾਏ ਕਰਦਿਆਂ ਬਤੀਤ ਹੋ ਜਾਂਦਾ ਹੈ ਜੀ। ਮਹਾਰਾਜ ਇਹ ਹਾਏ ਹਾਏ ਕਿਉਂ ਕਰਦੇ? ਕਹਿੰਦੇ ਮਾਇਆ ਦੇ ਦੁੱਖ ਨੇ ਮੋਹਿਆ ਹੋਇਆ ਹੈ, ਮਾਇਆ ਦੇ ਵਿੱਚ ਪ੍ਰੀਤੀ ਲੱਗੀ, ਮਾਇਆ ਪਦਾਰਥਾਂ ਵਿੱਚ ਪ੍ਰੀਤੀ ਹੋਣੇ ਕਰਕੇ ਇਹ ਦੁੱਖਾਂ ਦੇ ਵਿੱਚ ਮੋਹੇ ਹੋਏ ਹਨ। ਕਹਿੰਦੇ ਮਾਇਆ ਦੇ ਦੁੱਖ ਵਿੱਚ ਮੋਹਿਆ ਹੋਇਆ, ਹਉਮੈ ਹੰਕਾਰ ਕਰਕੇ ਪਦਾਰਥਾਂ ਦੇ ਵਿਛੜਨੇ ਤੇ ਰੋਹਿਆ ਨਾਮ ਹੁੰਦਾ ਹੈ, ਸਾੜੇ ਦੇ ਵਿੱਚ ਹੀ ਤੁਰਿਆ ਫਿਰਦਾ, ਸਾੜੇ ਚ ਰੌਲਾ ਹੀ ਪਾਉਂਦਾ ਫਿਰਦਾ, ਰੌਲਾ ਹੀ ਹੰਕਾਰੀ ਹੋ ਕੇ ਵਰਲਾਪ ਹੀ ਕਰਦਾ ਫਿਰਦਾ। ਕਹਿੰਦਾ ਜੇ ਮੇਰੀ ਇਸ ਥਾਂ ਤੇ ਕੋਈ ਆਣ ਕੇ ਖਲੋ ਗਿਆ, ਮੈਂ ਤੁਹਾਨੂੰ ਦੱਸਾਂਗਾ ਕੀ ਹੁੰਦਾ। ਇਹੋ ਜਿਹੀ ਪਕੜ ਬਣੀ ਹੋਈ ਹੈ ਹਉਮੈ ਦੀ, ਨਿੱਕੀ ਨਿੱਕੀ ਚੀਜ਼ ਤੇ ਇੱਕ ਦੂਜੇ ਨਾਲ ਝਗੜਾ ਪਾ ਕਰਕੇ ਬੈਠਾ ਹੋਇਆ ਹੈ ਮਾਇਆ ਤਾਰੀ ਜਿਹੜਾ ਮਨੁੱਖ ਹੈ ਜੀ। ਮੇਰੀ ਮੇਰੀ ਕਰਦਿਆਂ ਹੋਇਆ ਹੀ ਇਹ ਜੀਵਨ ਜਿਹੜਾ ਹੈ, ਉਮਰ ਜਿਹੜੀ ਵਿਹਾਵ ਹੈ ਬਤੀਤ ਹੁੰਦੀ ਜਾ ਰਹੀ ਹੈ ਜੀ। ਜਿਹੜੀਆਂ ਦਾਤਾਂ ਦਿੱਤੀਆਂ ਹੋਈਆਂ ਨੇ ਉਹਨੂੰ ਚੇਤੇ ਹੀ ਨਹੀਂ ਕਰਦਾ। ਚਾਹੀਦਾ ਤੇ ਇਹ ਸੀ ਕਿ ਜਿਹਨੇ ਦਾਤਾਂ ਦਿੱਤੀਆਂ ਹੋਈਆਂ ਨੇ ਉਹਦਾ ਸ਼ੁਕਰਾਨਾ ਕਰਦਾ, ਉਹਦਾ ਸ਼ੁਕਰਾਨਾ ਛੱਡ ਕੇ ਹਾਏ ਹਾਏ ਵਿੱਚ ਹੀ ਜੀਵਨ ਬਤੀਤ ਕਰੀ ਜਾਂਦਾ। ਹਾਏ ਮੈਨੂੰ ਆਹ ਮਿਲ ਜਾਵੇ, ਜੇ ਮਿਲ ਗਿਆ ਹਾਏ ਮੇਰੇ ਕੋਲ ਕਿਤੇ ਜਾਂਦਾ ਹੀ ਨਾ ਰਵੇ, ਜੇ ਨਾਸ਼ ਹੋ ਗਿਆ ਤੇ ਹਾਏ ਰੱਬਾ ਇਹ ਕਾਹਦੇ ਲਈ ਖੋਲਿਆ, ਇਸੇ ਵਿੱਚ ਹੀ ਜੀਵਨ ਬਤੀਤ ਹੋਈ ਜਾ ਰਿਹਾ ਹੈ ਜੀ। ਕਹਿੰਦੇ ਅੰਤ ਸਮੇਂ ਜਦੋਂ ਸੰਸਾਰ ਤੋਂ ਜਾਣਾ ਪੈਂਦਾ ਫਿਰ ਪਛਤਾਪ ਵੀ ਪੱਲੇ ਪੈਂਦਾ ਹੈ ਜੀ। ਬਿਨਾਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਕੋਈ ਸਾਥ ਨਹੀਂ ਜਾਣ ਵਾਲਾ ਜੀ। ਕਹਿੰਦੇ ਇਹ ਜਿਹੜੇ ਪੁੱਤਰ ਹਨ, ਜਿਹੜੇ ਪੂਨਾਮੀ ਨਰਕ ਤੋਂ ਛੁਡਾਉਣ ਵਾਲਾ, ਜਿਹਨੂੰ ਪੁੱਤਰ ਕਹਿੰਦੇ ਨੇ, ਪੂਨਾਮੀ ਨਰਕ ਤੋਂ ਛੁਡਾ ਕਰਕੇ ਜੋ ਤਾਰਨ ਵਾਲਾ ਇਹ ਪੁੱਤਰ, ਕਲ ਧਾਤੂ ਨੂੰ ਧਾਰਨ ਕਰਨ ਵਾਲੀ ਜਿਹੜੀ ਇਸਤਰੀ ਹੈ ਇਹਨੂੰ ਕਹਿੰਦੇ ਨੇ ਕਲੱਤਰ। ਇਹ ਪੁੱਤਰ ਤੇ ਕਲੱਤਰ ਭਾਵ ਪੁੱਤਰ ਤੇ ਇਸਤਰੀ, ਇਹ ਸਾਰੇ ਦੇ ਸਾਰੇ ਮਾਇਆ ਦਾ ਧੋ ਹੈ, ਮੋਹ ਹੈ, ਇਹਨਾਂ ਨੇ ਇਹਨਾਂ ਦਾ ਮਾਰਿਆ ਲੁੱਟਿਆ ਜਾ ਰਿਹਾ ਹੈ ਜੀ। ਕਹਿੰਦੇ ਦੂਜੇ ਭਾਵ ਵਿੱਚ ਲੱਗਣ ਕਰਕੇ ਇਹ ਸਾਰੇ ਦੁੱਖ ਹਨ, ਬਿਨਾਂ ਨਾਮ ਤੋਂ ਕੋਈ ਸਾਥੀ ਨਹੀਂ ਤੇਰਾ। ਮਨ ਮੁਖਾਂ ਨੂੰ ਜਾਮ ਹੀ ਵੇਖ ਰਿਹਾ ਹੈ ਫਿਰ ਇਹਨਾਂ ਦੀਆਂ ਕੀਤੀਆਂ ਹੋਈਆਂ ਕਰਤੂਤਾਂ ਦੇ ਤਾਏ। ਮਹਾਰਾਜ ਫਿਰ ਕੀ ਕਰੀਏ? ਕਹਿੰਦੇ ਬੇਨਤੀ ਕਰਿਆ ਕਰ ਗੁਰਸਿੱਖਾ, ਇੱਕ ਅਰਦਾਸ ਹੀ ਹੈ ਜਿਸ ਦੇ ਦੁਆਰਾ ਛੁਟਕਾਰਾ ਹੋ ਸਕਦਾ, ਹੋਰ ਕੋਈ ਕਾਰਨ ਨਹੀਂ। ਕੀ ਕਰੀਏ ਜੀ? ਕਹਿੰਦੇ ਬੇਨਤੀ ਕਰ ਕਰ ਕਿਰਪਾ ਲਿਹੋ ਮਲਾਏ। ਇਹ ਵਾਹਿਗੁਰੂ ਜੀ ਸਾਡੀ ਕੋਈ ਔਕਾਤ ਨਹੀਂ ਆਪ ਜੀ ਦਾ ਨਾਮ ਜਪ ਸਕੀਏ। ਗੁਰਦੇਵ ਸਾਡੇ ਵੱਸ ਵਿੱਚ ਭਲਾ ਕੀ ਹੈ? ਅੱਜ ਗੁਰਸਿੱਖੀ ਦੀ ਦਾਤ ਬਖਸ਼ੀਏ, ਤੁਸੀਂ ਬਖਸ਼ੀਏ ਨਾ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਮੇਰੇ ਪਾਸੋਂ ਤੇ ਨਿਭਾਈ ਨਹੀਂ ਜਾਂਦੀ, ਮੈਂ ਤੇ ਮਾੜੀਆਂ ਕਰਤੂਤਾਂ ਵਾਲਾ ਹਾਂ, ਗੰਦੇ ਜੀਵਨ ਵਾਲਾ, ਆਪ ਹੀ ਕਿਰਪਾ ਕਰਕੇ ਨਿਭਾ ਲਵੋ। ਕਰ ਕਿਰਪਾ ਲਿਹੋ ਮਲਾਏ, ਆਪ ਜੀ ਨੇ ਕਿਰਪਾ ਕੀਤੀ ਹੈ, ਜਿਵੇਂ ਆਪਣੀ ਸਤਸੰਗਤ ਦੇ ਨਾਲ ਮਿਲਾਇਆ ਹੈ, ਹੁਣ ਕਿਰਪਾ ਕਰੋ ਆਪਣੇ ਨਾਮ ਦੀ ਦਾਤ ਬਖਸ਼ ਕਰਕੇ ਆਪਣੇ ਚਰਨਾਂ ਦੇ ਨਾਲ ਸਾਨੂੰ ਮਿਲਾ ਲੈਣਾ ਕਰੋ। ਮਹਾਰਾਜ ਜੀ ਹੁਣ ਆਪ ਜੀ ਦਾ ਸਤਸੰਗਤ ਰੂਪੀ ਮਹਿਲ ਅੱਜ ਦੇ ਦਿਹਾੜੇ ਸਾਨੂੰ ਪ੍ਰਾਪਤ ਹੋਇਆ ਹੈ, ਆਪ ਜੀ ਦੇ ਮਹਿਲ ਸਰੂਪ ਨੂੰ ਇਹ ਕਿਰਪਾ ਕਰਕੇ ਪਾ ਦੇਣਾ ਕਰੋ। ਜੇ ਆਪ ਕਿਰਪਾ ਕਰੋਗੇ ਤਾਂ ਹੀ ਪਾਇਆ ਜਾਵੇਗਾ, ਅਥਵਾ ਪਾਇਆ ਹੈ ਜੀ। ਮਹਾਰਾਜ ਕਹਿੰਦੇ ਜਦੋਂ ਸਦਾ ਵਾਸਤੇ ਹੱਥ ਜੋੜ ਕਰਕੇ ਰਹੇ ਗੁਰੂ ਕੇ ਸਿੱਖ, ਫਿਰ ਜੁੜੇ ਹੋਏ ਹੱਥਾਂ ਨੂੰ ਵੇਖ ਕਰਕੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੂੰ ਭਾਵਣੀ ਪਾ ਗਈ, ਇਹ ਤੇ ਮੇਰਾ ਆਪਣਾ ਹੈ ਜੀ। ਕਹਿੰਦੇ ਕਹਿੰਦੇ ਜਦੋਂ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੂੰ ਪਾ ਜਾਵੇ ਤਾਂ ਉਹ ਜਿਹੜਾ ਹੈ ਗੁਰੂ ਕਾ ਸੇਵਕ ਉਹ ਗੁਰੂ ਕੇ ਹੁਕਮ ਵਿੱਚ ਹੀ ਸਮਾ ਜਾਂਦੇ ਹਨ ਤੇ ਹੁਕਮ ਮੰਨ ਕਰਕੇ ਸੁੱਖ ਦੀ ਪ੍ਰਾਪਤੀ ਹੋਈ ਹੈ ਨਾ। ਜਿਨ੍ਹਾਂ ਨੇ ਹੁਕਮ ਮੰਨ ਲਿਆ ਉਹਨਾਂ ਨੇ ਸੁੱਖ ਜਿਹੜਾ ਹੈ ਉਹ ਗੁਰੂ ਕਾ ਗੁਰੂ ਕੇ ਪਾਸੋਂ ਪ੍ਰਾਪਤ ਕਰ ਲਿਆ ਹੈ। ਜੇ ਹੁਕਮ ਮੰਨਿਆ ਹੈ ਤਾਂ ਹੀ ਹੁਕਮ ਮੰਨਣੇ ਕਰਕੇ ਇੰਨੀਆਂ ਵੱਡੀਆਂ ਬਖਸ਼ਾਂ ਗੁਰੂ ਕੇ ਖਾਲਸੇ ਨੂੰ ਪ੍ਰਾਪਤ ਹੋਈਆਂ ਹਨ। ਸੋ ਐਸਾ ਹੁਕਮ ਮੰਨਣ ਵਾਲਿਆਂ ਤੇ ਇਹ ਸਾਰੀ ਬਖਸ਼ਿਸ਼ ਹੈ ਜੀ। ਉਹ ਅਣ ਦਿਨ ਦਿਨ ਭਰ ਰਾਤ ਹੀ ਫਿਰ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦੇ ਰਹਿੰਦੇ ਹਨ। ਸਹਿਜ ਸੁਤੇ ਹੀ ਉਹਨਾਂ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਉਹਨਾਂ ਨੂੰ ਜੋ ਨਾਮੀ ਪਰਮੇਸ਼ਰ ਵਾਹਿਗੁਰੂ ਹੈ ਉਹਦੇ ਨਾਮ ਦੀ ਵਡਿਆਈ ਮਿਲ ਗਈ ਹੈ। ਉਹਨਾਂ ਤੇ ਬਖਸ਼ਿਸ਼ ਕੀ ਹੋਈ ਹੈ? ਤਿੰਨ ਮੁੱਖ ਟਿੱਕੇ ਨਿਕਲੇ, ਉਹਨਾਂ ਦੇ ਮੁੱਖ ਉੱਤੇ ਜਸ ਰੂਪੀ ਟਿੱਕੇ ਨਿਕਲ ਗਏ ਨੇ। ਦੁਨੀਆਂ ਦੇ ਲੋਕ ਉਹਨਾਂ ਨੂੰ ਭਗਤ ਭਗਤ ਕਹਿਣ ਲੱਗੇ ਨੇ। ਭਗਤ ਭਗਤ ਜਗ ਵੱਜਿਆ ਚਹੁ ਚੱਕਾਂ ਵਿੱਚ ਚਮਰੇਟਾ। ਦੁਨੀਆਂ ਦੇ ਲੋਕ ਕਹਿੰਦੇ ਨੇ ਇਹ ਚਮਿਆਰਾਂ ਦਾ ਪੁੱਤਰ ਹੈ, ਪਰ ਧੰਨ ਬਾਬਾ ਰਵਿਦਾਸ ਜੀ ਕਹਿੰਦੇ ਨਾ ਭਾਈ ਮੈਂ ਨਾਮ ਜਪਿਆ, ਹੁਣ ਲੋਕੀ ਭਗਤ ਭਗਤ ਕਹਿੰਦੇ ਨੇ। ਭਗਤ ਭਗਤ ਸੰਸਾਰ ਦੇ ਲੋਕ ਭਗਤ ਕਹਿਣ ਲੱਗ ਪਏ ਹਨ। ਇਹ ਉਹਨਾਂ ਨੂੰ ਨਾਮ ਦੀ ਵਡਿਆਈ ਮਿਲੀ ਹੈ। ਜਿਵੇਂ ਕੁਝ ਦਿਹਾੜੇ ਪਹਿਲਾਂ ਇੱਕ ਬੇਵਕੂਫ ਜੇ ਮਨੁੱਖ ਨੇ ਲਿਖਿਆ ਜੀ ਬਾਬਾ ਜੀਵਨ ਸਿੰਘ ਜੀ ਨੀਵੀਂ ਜਾਤੀ ਵਿੱਚੋਂ ਸਨ, ਓਏ ਧੰਨ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਜਿਸ ਨੂੰ ਆਪਣਾ ਸਪੁੱਤਰ ਆਖਦੇ ਹੋਣ, ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਹੜੀ ਫਿਰ ਜਾਤ ਮੰਨਦਾ ਹੋਵੇਗਾ। ਕਲਗੀਧਰ ਪ੍ਰੀਤਮ ਜੀ ਅਮਰ ਦੀ ਦਾਤ ਬਖਸ਼ ਕੇ ਕਹਿਣ ਖਾਲਸਾ ਮੇਰੂ ਰੂਪ ਹੈ ਖਾਸ, ਖਾਲਸੇ ਮੈਂ ਹੁਣ ਕਰੂੰ ਨਿਵਾਸ। ਅਜਿਹੀ ਬੇਵਕੂਫੀ ਕਦੀ ਵਾਸਤੇ ਨਹੀਂ ਕਰਨੀ ਚਾਹੀਦੀ ਭਾਈ। ਜਿਹਨੂੰ ਸਾਰਾ ਹੀ ਪੰਥ, ਜਿਨ੍ਹਾਂ ਨੂੰ ਬਾਬਾ ਜੀਵਨ ਸਿੰਘ ਜੀ ਨੂੰ ਗੁਰੂ ਕੇ ਬਚਨ ਹੋਣ ਤੋਂ ਬਾਅਦ ਇੱਕ ਦਿਹਾੜੇ ਵੀ ਕਿਸੇ ਨੇ ਪੰਥ ਵਿੱਚ ਬਾਬਾ ਜੀਵਨ ਸਿੰਘ ਜੀ ਦਾ ਨਾਮ ਲੈ ਕਰਕੇ ਨਹੀਂ ਪੁਕਾਰਿਆ, ਪੂਰਾ ਪੰਥ ਗੁਰੂ ਪੁੱਤਰ ਕਹਿ ਕਰਕੇ ਬਾਬਾ ਜੀਵਨ ਸਿੰਘ ਜੀ ਨੂੰ ਆਵਾਜ਼ ਮਾਰਦਾ ਹੈ। ਸੋ ਇੱਕ ਤੇ ਬੇਨਤੀ ਹੈ ਜੇ ਤੇ ਸੋ ਭੁੱਲੇ ਹੋਏ ਨੇ, ਅਗਿਆਤ ਰੂਪ ਵਿੱਚ ਲਿਖਿਆ ਤੇ ਕੋਈ ਬਾਤ ਨਹੀਂ, ਪਰ ਜੇ ਕੋਈ ਜਾਣ ਬੁੱਝ ਕੇ ਅਜਿਹੀ ਕਰਤੂਤ ਕਰਦਾ ਹੈ, ਗੁਰੂ ਕਿਰਪਾ ਕਰੇ ਇਹੋ ਜਿਹੀ ਜ਼ਬਾਨ 'ਚ ਕੀੜੇ ਪੈ ਜਾਣ ਤੇ ਇਹੋ ਜਿਹੇ ਹੱਥਾਂ ਨੂੰ ਕੋੜ ਪੈ ਜਾਵੇ ਜਿਹੜੇ ਬਾਬਾ ਜੀਵਨ ਸਿੰਘ ਜੀ ਬਾਬਤ ਕਲਗੀਧਰ ਪ੍ਰੀਤਮ ਸਤਿਗੁਰੂ ਸਾਹਿਬ ਜੀ ਦੀ ਨਿੰਦਿਆ ਹੈ। ਬਾਬਾ ਜੀਵਨ ਸਿੰਘ ਜੀ ਦੀ ਨਹੀਂ, ਇਹ ਗੁਰਦੇਵ ਜੀ ਕੀ ਨਿੰਦਿਆ। ਇਹੋ ਜਿਹੇ ਬਚਨ ਕਦੀ ਵਾਸਤੇ ਗੁਰੂ ਕੇ ਸਿੱਖ ਦੀ ਜ਼ਬਾਨ ਤੇ ਆਉਣੇ ਨਹੀਂ ਚਾਹੀਦੇ। ਉਹਨਾਂ ਨੂੰ ਨਾਮ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਵਡਿਆਈ ਮਿਲੀ ਹੋਈ ਹੈ। ਜਿਹੜੇ ਉਹਦੇ ਹੋ ਗਏ ਨੇ ਗੁਰਦੇਵ ਸਤਿਗੁਰੂ ਸਾਹਿਬ ਜੀ ਉਹਨਾਂ ਦੇ ਹੋ ਜਾਂਦੇ ਹਨ। ਭਾਈ ਉਹਨਾਂ ਦੇ ਮਨ ਨੂੰ ਸਤਿਗੁਰੂ ਸਾਹਿਬ ਜੀ ਦਾ ਪਾਵਨ ਨਾਮ ਪਾ ਗਿਆ ਹੈ। ਗੁਰਦੇਵ ਕਹਿੰਦੇ ਉਹਨਾਂ ਨੂੰ ਭਾਈ ਨਾਮ ਉਹਨਾਂ ਦੇ ਮਨ ਨੂੰ ਪਾ ਗਿਆ ਹੈ। ਗੁਰਦੇਵ ਸਤਿਗੁਰੂ ਸਾਹਿਬ ਜੀ ਨੂੰ ਉਹਨਾਂ ਦਾ ਜਪਿਆ ਹੋਇਆ ਨਾਮ ਪਾ ਗਿਆ ਹੈ। ਉਹ ਵੀ ਆਪਣੇ ਪਿਆਰੇ ਸਤਿਗੁਰੂ ਸਾਹਿਬ ਜੀ ਦੇ ਮਨ ਨੂੰ ਪਾ ਗਏ ਹਨ। ਇਸ ਕਰਕੇ ਮਹਾਰਾਜ ਅਸੀਂ ਵੀ ਤੁਹਾਡੇ ਅੱਗੇ ਅਰਦਾਸ ਕਰਦੇ ਹਾਂ, ਸਾਨੂੰ ਕਿਰਪਾ ਕਰਕੇ ਮੇਲ ਲੈਣਾ ਕਰੋ। ਅਸੀਂ ਆਪ ਜੀ ਦੇ ਮਹਿਲ ਸਰੂਪ ਦੀ ਜਿਹੜੀ ਪ੍ਰਾਪਤੀ ਹੈ, ਜੋ ਆਪ ਜੀ ਦਾ ਸਰੂਪ ਹੈ ਉਸ ਨੂੰ ਅਸੀਂ ਪ੍ਰਾਪਤ ਕਰ ਲਈਏ, ਇਹ ਸਾਡੇ ਤੇ ਕਿਰਪਾ ਕਰੋ। ਇਹ ਪਾਵਨ ਦਾਸ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਕਰਕੇ ਹੁਕਮਨਾਮੇ ਰੂਪ ਵਿੱਚ ਸਾਡੇ ਤੇ ਦਿਆਲਤਾ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਕਰਦੇ ਹਾਂ, ਗੁਰ ਇਤਿਹਾਸ ਦੀ ਵਿਚਾਰ ਕਰਦੇ ਹਾਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਜੀ, ਬਖਸ਼ ਲੈਣੀਆਂ ਅਗਾਂਹ ਤੋਂ ਸਮਤ ਬਖਸ਼ਣੀ, ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸੁਮੇਲ, ਲੇਖੇ ਕਤੇ ਨਾ ਛੁੱਟੀ ਹੈ ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹੋ ਮਲਾਏ, ਮਹਿਲ ਹਰ ਪਾਵੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।